दोएरा विषय अगन को नीर सम दास पीर कट देत अमरदास गुरपद पदम बंदो नीति अनेत।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे अत्यंत बड़े भाग हैं पतत पावन भगत वचल कृपा निधान अनाथ नाथ जगत गुरु श्री गुरु ग्रंथ साहिब जी महाराज जी दे पावन पवित्र चरणा कमलां च संध्या वेले दे सजे हुए दीवाना च हाजरियां भर के तीसरे पातशाह अनमानन को मान निमाना मान दिवावें ऐसे सतगुरु गुरु अमरदास साहिब जी महाराज जी दा पवित्र इतिहास सतगुरां दी पावन कथा आप जी सरवण कर रहे गुरु के सिखां दी भगतमाला दी कथा आप जी ने सरवण कीती है कि डल्ले पिंड विच जगत गुरु गुरु अमरदास साहब जी ने चरण पाए हैं इत्थों दे गुरु के सिखां ने गुरु चरणा दा लाहा लिया और आके सतगुरां दे चरणा च बेनती करके उपदेश दी याचना की थी। जितने भी सिख आए पाचाए भाई बूला जी सन चाहे होर जितने गुरसिख ने उन्हां सारयां नूं सतगुरां ने अधिकारी अवस्था वेख के उपदेश दित्ता क्योंकि उपदेश भी अधिकारी अधिकारी प्रति है। जैसे उपदेश दा कोई अधिकारी है उन्हूं सतगुरां ने तैसा ही उपदेश दित्ता है। अदक उपदेश विच सतगुरां दी प्रेरणा यही रही कि गुरु के सिखां दी सेवा करनी गुरु के सिखां नूं लंगर छकाना प्रशादा छकाना अदब सहित सत्कार सहित गुरु के सिखां दी संगत करनी है। बारंबार यही उपदेश सतगुरां ने सिखां नूं दित्ता है क्योंकि गुरसिखां दी सेवा गुरु नूं चंगी लगदी। कलगीधर जी ने भी दसम ग्रंथ साहिब विच बचन लिखे ने सेव करी इन्हीं की भावत कि मेरे सिंघां दी मेरे पंथ दी सेवा कीती मैनूं चंगी लगदी। दान भी सतगुरु कहंदे दान दियो इन्हीं को भलो और को दान न लागत नीको। मेरे पंथ नूं दिता होया ही दान जिहड़ा है वह फलीभूत हुंदा है। यह उपदेश गुरु कलगीधर ने भी दिता ते गुरु अमरदास साहब जी भी यही उपदेश सिखां नूं दिंदे। सर्ब सांझा गुरसिखां नूं यह भी उपदेश दिता कि भाई जदों गुरपुरब हुंदे ने संग्रां दा दिहाड़ा हुंदा है पंचमी दा दसवीं दा पूर्णमाशी दा चाहे मस्या दा ये दिहाड़े गुरु घरां विच एकत्र हो के मनाया करो। कड़ा प्रसाद दी देग तैयार करके गुरबाणी दा कीर्तन ते कथा करदे सुनदे इस ढंग नाल दिन बतीत करने ने। ਇਹ ਫਿਰ ਤੁਸੀਂ ਪਾਓਗੇ ਤੇ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ ਵੀ ਇਸੇ ਮਰਿਆਦਾ ਅਨੁਸਾਰ ਇਨ੍ਹਾਂ ਦਿਹਾੜਿਆਂ ਨੂੰ ਮਨਾਉਣਗੇ ਔਰ ਉਨ੍ਹਾਂ ਵਿਚ ਗੁਰਸਿੱਖੀ ਦੀ ਕਣੀ ਗੁਰਸਿੱਖਾਂ ਦੇ ਜਜ਼ਬਾਤ ਜਿਹੜੇ ਨੇ ਉਹ ਵਿਰਾਸਤ ਵਿਚ ਉਨ੍ਹਾਂ ਨੂੰ ਸਿੱਖੀ ਮਿਲੇਗੀ ਇਹ ਉਪਦੇਸ਼ ਵੀ ਗੁਰੂ ਅਮਰਦਾਸ ਸਾਹਿਬ ਨੇ ਡੱਲੇ ਪਿੰਡ ਦੇ ਸਿੱਖਾਂ ਨੂੰ ਕੀਤਾ ਹੈ ਇਸ ਤਰ੍ਹਾਂ ਇਨ੍ਹਾਂ ਦੀ ਕਲਿਆਣ ਕਰਕੇ 72 ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਡੱਲੇ ਪਿੰਡ ਤੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ ਗੋਇੰਦਵਾਲ ਸਾਹਿਬ ਸਤਿਗੁਰੂ ਜੀ ਉਸੇ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖੀ ਬੜੀ ਵਧੀ ਫੁੱਲੀ ਸਤਿਗੁਰਾਂ ਨੇ 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪੀਆਂ ਜਿਹੜੇ 22 ਸੂਬੇ ਸਨ ਹਿੰਦੁਸਤਾਨ ਦੇ ਹੁਣ ਤਾਂ ਬਹੁਤ ਸੂਬੇ ਬਣ ਗਏ ਉਦੋਂ 22 ਸੂਬੇ ਸੀ ਉਨ੍ਹਾਂ 22 ਸੂਬਿਆਂ ਵਿਚ 22 ਪ੍ਰਚਾਰਕ ਗੁਰਸਿੱਖੀ ਦੇ 22 ਮੰਜੀਆਂ ਥਾਪ ਕੇ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਕਰਵਾਇਆ ਇਸ ਪ੍ਰਕਾਰ ਨਾਲ ਗੋਇੰਦਵਾਲ ਸਾਹਿਬ ਨੂੰ ਗੁਰਸਿੱਖੀ ਦਾ ਧੁਰਾ ਕਿਹਾ ਜਾਂਦਾ ਅੱਜ ਵੀ ਗੋਇੰਦਵਾਲ ਸਾਹਿਬ ਤੁਸੀਂ ਦਰਸ਼ਨਾਂ ਨੂੰ ਜਾਓ ਥਾਂ ਥਾਂ ਤੇ ਇਹੀ ਲਿਖਿਆ ਹੈ ਗੋਇੰਦਵਾਲ ਸਿੱਖੀ ਦਾ ਧੁਰਾ ਸਿੱਖੀ ਦਾ ਧੁਰਾ ਹੈ ਇੱਥੋਂ ਅੱਗੇ ਗੁਰਸਿੱਖੀ ਬਹੁਤ ਵਧੀ ਫੁੱਲੀ ਹੈ ਤੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਹੋਰ ਕੁਝ ਕਥਾਵਾਂ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ ਆਓ ਮਨ ਬਿਰਤੀਆਂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਔਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਮੁੱਢਲੀ ਕਥਾ ਸਤਿਗੁਰਾਂ ਦੇ ਮੁੱਢ ਦਾ ਇਤਿਹਾਸ ਆ ਰਿਹਾ ਸਰਵਣ ਕਰੀਏ ਏਕਾਗਰਤਾ ਬਣਾਉਣ ਵਾਸਤੇ ਸਰਬੱਤ ਮਾਈ ਭਾਈ ਗੁਰੂ ਚਰਨਾਂ ਦਾ ਧਿਆਨ ਧਾਰਦਿਆਂ ਹੋਇਆ ਆਖੀਏ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਦੁਇਰਾ ਵਿਸ਼ਾ ਅਗਨ ਤੋਂ ਨੀਰ ਸਮ ਦਾਸ ਪੀਰ ਕਟ ਦੇਤ
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਐਸੇ ਗੁਰਦੇਵ ਨੇ ਕਿ ਗੁਰਸਿੱਖਾਂ ਦੇ ਅੰਦਰ ਜਿਹੜੀ ਵਿਸ਼ਿਆਂ ਦੀ ਅੱਗ ਬਲਦੀ ਹੈ ਜੀਵਾਂ ਦੇ ਅੰਦਰ ਵਿਸ਼ਿਆਂ ਦੀ ਅਗਨੀ ਤਾਂ ਬਲਦੀ ਹੈ ਨਾ ਸਾਹਿਬ ਦੇ ਬਚਨ ਨੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਵਿਸ਼ੇ ਵਿਕਾਰਾਂ ਦੀ ਅੱਗ ਤਾਂ ਸਾਰੇ ਪਾਸੇ ਪ੍ਰਚੰਡ ਹੋ ਕੇ ਕਲਯੁਗ ਦੇ ਸਮੇਂ ਵਿਚ ਬਾਲੀ ਰਹੀ ਹੈ ਵਿਸ਼ੇ ਵਿਕਾਰਾਂ ਦੀ ਜਿਹੜੀ ਤਪਸ਼ ਹੈ ਜੀਵਾਂ ਦੇ ਅੰਦਰ ਬਲਦੀ ਹੋਈ ਉਸ ਅੱਗ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਪਾਣੀ ਪਾ ਕੇ ਬੁਝਾ ਦੇਣ ਵਾਲੇ ਨੇ ਵਿਸ਼ੇ ਵਿਕਾਰਾਂ ਦੀ ਅੱਗ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜਲ ਦੇ ਸਮਾਨ ਨੇ ਪਾਣੀ ਦੇ ਸਮਾਨ ਨੇ ਔਰ ਆਪਣੇ ਗੁਰਸਿੱਖਾਂ ਦੀ ਭੀੜ ਨੂੰ ਆਪਣੇ ਗੁਰਸਿੱਖਾਂ ਦੀ ਪੀੜਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਟਣ ਵਾਲੇ ਹਨ
ਅਮਰਦਾਸ ਗੁਰ ਪਦ ਪਦਮ ਬੰਦੋ ਨਿਤਿਅਨ ਨੇਤ
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਗੁਰਦੇਵ ਉਨ੍ਹਾਂ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਤੇ ਮੈਂ ਨਿਤਿਅੰਗ ਨੇਤ ਬਾਰੰਬਾਰ ਨਿਤਾ ਪ੍ਰਤੀ ਹੱਥ ਜੋੜ ਕੇ ਵੰਦਨਾ ਕਰਦਾ ਹਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਕਰਦਾ ਹਾਂ
ਕਿਉਂ ਪਈ ਸੰਮਤ 7-10-5-81 ਲਾਪੁਰ ਨਗਰ ਸਦਾ ਜਿਨ ਵਾਸੇ
ਖਾਲਸਾ ਜੀ ਸੰਮਤ 7-7 ਦਾ ਮਤਲਬ ਹੁੰਦਾ 100 ਤੇ 10 1781 ਸੰਮਤ ਬਿਕਰਮੀ ਦਾ ਸਾਲ ਹੈ
ਲਾਪੁਰ ਨਗਰ ਸਦਾ ਜਿਨ ਵਾਸੇ
ਲਾਹੌਰ ਨਗਰ ਹੈ ਲਵਪੁਰ ਪੁਰਾਣਾ ਨਗਰ ਜਿਹੜਾ ਇਹਦਾ ਨਾਂ ਹੈ ਲਾਹੌਰ ਦਾ ਉਹ ਲਵਪੁਰ ਹੈ ਕਿਉਂਕਿ ਭਗਵਾਨ ਰਾਮ ਦੇ ਜਿਹੜੇ ਦੋ ਬੇਟੇ ਸਨ ਲਉ ਤੇ ਕਸ਼ ਲਵ ਤੇ ਕਸ਼ ਜਿਨ੍ਹਾਂ ਨੂੰ ਕਹਿੰਦੇ ਨੇ ਉਨ੍ਹਾਂ ਵਿਚੋਂ ਇਕ ਲਉ ਹੋਇਆ ਉਹਨੇ ਆਪਣੇ ਨਾਂ ਤੇ ਨਗਰ ਵਸਾਇਆ ਸੀ ਜਿਹਨੂੰ ਲਵਪੁਰ ਵੀ ਕਹਿੰਦੇ ਸਨ। ਹੌਲੇ ਹੌਲੇ ਨਾਂ ਬਦਲ ਕੇ ਲਾਹੌਰ ਬਣ ਗਿਆ। ਕਹਿੰਦੇ ਐਸਾ ਜਿਹੜਾ ਨਗਰ ਹੈ ਲਾਹੌਰ ਨਗਰ ਦੇ ਵਿੱਚ ਜਿਨ੍ਹਾਂ ਦਾ ਵਾਸ ਹੈ
ਬੰਸ ਲੋਕ ਸਿੰਧ ਮਨਿੰਦ ਜਨਮੇ ਰਾਮਦਾਸ ਗੁਰ ਇੰਦ।
ਉਸੇ ਲਹੂ ਦੇ ਬੰਸ਼ ਦੇ ਵਿੱਚ ਜਿਹੜਾ ਸਮੁੰਦਰ ਦੇ ਸਮਾਨ ਹੈ, ਉਸ ਸਮੁੰਦਰ ਦੇ ਸਮਾਨ ਜੋ ਲਹੂ ਦਾ ਬੰਸ਼ ਹੈ ਉਹਦੇ ਵਿੱਚ ਚੰਦਰਮਾ ਦੇ ਸਮਾਨ ਯਾਨੀ ਕਿ ਸੋਢੀਆਂ ਦੀ ਕੁੱਲ ਦੇ ਵਿੱਚ ਸੋਢੀਆਂ ਦੀ ਕੁੱਲ ਦੇ ਸਿਰਮੌਰ ਹੋ ਕੇ ਸੋਢੀਆਂ ਦੀ ਕੁੱਲ ਦੇ ਭੂਖਣ ਬਣ ਕੇ ਉਨ੍ਹਾਂ ਦੀ ਕੁੱਲ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਲਾਹੌਰ ਦੀ ਧਰਤੀ ਤੇ ਲਹੂ ਦੇ ਵੰਸ਼ ਵਿੱਚ ਸਮੁੰਦਰ ਦਾ ਜੋ ਸਮਾਨ ਹੈ ਉਹਦੇ ਵੰਸ਼ ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਹੋਇਆ।
ਸਭ ਪੁਰ ਹਰ ਕੇ ਅਚਾਨਕ ਲਇਓ ਨਦੀਆਂ ਨੀਰ ਚੀਰ ਲੈ ਬਇਓ।
1581 ਸੰਮਤ ਬਿਕਰਮੀ ਵਿਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਲਾਹੌਰ ਦੀ ਧਰਤੀ ਤੇ ਹੋਇਆ ਤੇ ਜਿਸ ਵੇਲੇ ਸਤਿਗੁਰਾਂ ਦਾ ਅਵਤਾਰ ਹੋਇਆ ਕਹਿੰਦੇ ਸਾਰੇ ਨਗਰ ਵਿਚ ਅਚਾਨਕ ਖੁਸ਼ੀ ਦੀ ਲਹਿਰ ਦੌੜ ਪਈ। ਸਾਰਾ ਲਾਹੌਰ ਸ਼ਹਿਰ ਖੁਸ਼ੀ ਦੇ ਨਾਲ ਭਰ ਗਿਆ। ਘਰ ਘਰ ਦੇ ਵਿਚ ਖੁਸ਼ੀ ਹੈ, ਅਚਨ ਚੇਤ ਅਚਾਨਕ ਲੋਕਾਂ ਦੇ ਮਨ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ, ਪਰ ਲੋਕਾਂ ਨੂੰ ਆਪਣੀ ਖੁਸ਼ੀ ਦਾ ਕਾਰਨ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਅੰਦਰ ਖੁਸ਼ੀ ਕਾਹਦੀ ਹੈ। ਅਸਲ ਵਿਚ ਖੁਸ਼ੀ ਤਾਂ ਸੀ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਦੀ, ਪਰ ਸਤਿਗੁਰਾਂ ਦੇ ਪ੍ਰਕਾਸ਼ ਬਾਰੇ ਪਤਾ ਨਹੀਂ ਸੀ ਲੋਕਾਂ ਨੂੰ। ਏਦਾਂ ਲੋਕਾਂ ਦੇ ਹਿਰਦਿਆਂ ਵਿਚ ਅਚਨ ਚੇਤ ਅਚਾਨਕ ਖੁਸ਼ੀ ਦੀ ਲਹਿਰ ਦੌੜੀ ਹੈ। ਔਰ ਜਿਹੜੀਆਂ ਨਦੀਆਂ ਵਗ ਰਹੀਆਂ ਨੇ ਲਾਹੌਰ ਦੇ ਨੇੜੇ, ਉਹ ਨਦੀਆਂ ਵੀ ਦੁੱਧ ਦੀਆਂ ਭਰ ਕੇ ਵਗਣ ਲੱਗ ਪਈਆਂ ਜਦੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ।
ਸਨੇ ਸਨੇ ਫੇ ਬਦੇ ਕਿਰਪਾਲਾ ਬੁੱਧ ਬਿਲੰਦ ਨਿਕੰਦਨ ਕਾਲਾ।
ਹਰੀਦਾਸ ਜੀ ਦੇ ਘਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਹੋਇਆ ਮਾਤਾ ਦਇਆ ਕੌਰ ਦੀ ਕੁੱਖ ਤੋਂ। ਪਿਤਾ ਹਰਦਾਸ ਜੀ ਦੇ ਘਰ ਸਾਹਿਬਾਂ ਦਾ ਅਵਤਾਰ ਹੋਇਆ। ਸਨੇ ਸਨੇ ਸਹਿਜੇ ਸਹਿਜੇ ਸਤਿਗੁਰਾਂ ਦਾ ਸਰੀਰ ਵਰਧਣ ਲੱਗਾ। ਸਤਿਗੁਰਾਂ ਦੀ ਬਚਪਨ ਦੀ ਬਾਲ ਲੀਲਾ ਦੀ ਕੋਈ ਬਹੁਤੀ ਵਿਸਥਾਰ ਵਾਲੀ ਕਥਾ ਨਹੀਂ ਮਿਲਦੀ। ਇਸ ਕਰਕੇ ਜਿਤਨਾ ਕੁ ਭਾਈ ਸੰਤੋਖ ਸਿੰਘ ਜੀ ਕੋਲ ਇਤਿਹਾਸ ਪਹੁੰਚਿਆ ਉਨ੍ਹਾਂ ਨੇ ਉਤਨਾ ਕੁ ਇਤਿਹਾਸ ਸੂਰਜ ਪ੍ਰਕਾਸ਼ ਗ੍ਰੰਥ ਵਿਚ ਇੱਥੇ ਲਿਖ ਦਿੱਤਾ ਹੈ। ਸਨੇ ਸਨੇ ਸਹਿਜੇ ਸਹਿਜੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਸਰੀਰ ਵਰਧਣ ਲੱਗਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਬਚਪਨ ਤੋਂ ਕਿਸ਼ੋਰ ਅਵਸਥਾ ਚ ਜਾਣ ਲੱਗੇ।
ਪਾਸ ਬੁਲਾਏ ਕਿਉ ਹਰਿਦਾਸ ਕੰਮ ਕਰੋ ਕਰ ਕੋ ਸੁਖ ਰਾਸ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਬੁੱਧੀ ਬੜੀ ਵਿਸ਼ਾਲ ਸੀ। ਬਚਪਨ ਤੋਂ ਹੀ ਬੜੇ ਰੰਗ ਦੇ ਵਿਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਵਿਚਰਦੇ ਸਨ। ਇਕ ਦਿਨ ਥੋੜੇ ਜੇ ਵਡੇਰੇ ਹੋਏ ਭਾਵ ਕਿਸ਼ੋਰ ਅਵਸਥਾ ਚ ਪਹੁੰਚੇ ਤੇ ਸਤਿਗੁਰਾਂ ਦੇ ਪਿਤਾ ਜੀ ਪਿਤਾ ਹਰਦਾਸ ਜੀ ਨੇ ਇਕ ਦਿਨ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾਇਆ ਤੇ ਕੋਲ ਸੱਦ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪਿਤਾ ਹਰਦਾਸ ਜੀ ਬੋਲੇ ਤੇ ਕਹਿਣ ਲੱਗੇ
ਕੰਮ ਕਰੋ ਕਰ ਕੋ ਸੁਖ ਰਾਸ।
ਲੱਗੇ ਰਾਮਦਾਸ ਜੀ ਹੁਣ ਤੁਸੀਂ ਵੱਡੇ ਹੋ ਗਏ ਹੋ ਤੇ ਇਸ ਉਮਰ ਦੇ ਵਿਚ ਬੱਚੇ ਆਪਣੇ ਘਰਾਂ ਦੇ ਕੰਮ ਕਾਰ ਕਰਨ ਲੱਗ ਪੈਂਦੇ ਨੇ, ਇਸ ਕਰਕੇ ਤੁਸੀਂ ਵੀ ਆਪਣੇ ਘਰ ਦਾ ਜਿਹੜਾ ਕੰਮ ਕਾਰ ਹੈ ਹੁਣ ਸੰਭਾਲੋ, ਆਪਣੇ ਘਰ ਦੇ ਕਾਰ ਵਿਹਾਰਾਂ ਦੀ ਸੰਭਾਲ ਕਰੋ।
ਖੇਲਣ ਕੇ ਦਿਨ ਖੇਲ ਗਏ ਯਾ ਤੇ ਮੈਂ ਬਚ ਤੋਏ ਗਏ।
ਤੁਹਾਡੇ ਜਿਹੜੇ ਖੇਡਣ ਦੇ ਦਿਨ ਨੇ ਉਹ ਖੇਲ ਗਏ ਨੇ ਯਾਨੀ ਕਿ ਉਹ ਬੀਤ ਗਏ ਨੇ ਤੇ ਹੁਣ ਤੁਹਾਡੀ ਉਮਰ ਕੁਝ ਵੱਡੀ ਹੋ ਗਈ ਹੈ ਤੇ ਹੁਣ ਤੁਸੀਂ ਖੇਡਾਂ ਵਾਲੇ ਪਾਸਿਓਂ ਧਿਆਨ ਛੱਡ ਕੇ ਘਰ ਦਾ ਕੰਮ ਕਾਰ ਸੰਭਾਲੋ, ਘਰ ਦਾ ਕੋਈ ਕਾਰ ਵਿਹਾਰ ਕਰੋ ਕਿਉਂਕਿ ਘਰ ਦੀ ਜਿੰਮੇਵਾਰੀ ਤੁਸੀਂ ਸੰਭਾਲਣੀ ਹੈ ਤੇ ਘਰ ਦਾ ਜਿਹੜਾ ਕਾਰ ਵਿਹਾਰ ਹੈ ਘਰ ਦੀ ਜਿਹੜੀ ਜਿੰਮੇਵਾਰੀ ਹੈ ਉਹਦੀ ਸੰਭਾਲ ਹੁਣ ਜਿੰਮੇਵਾਰੀ ਦੀ ਤੁਹਾਡੀ ਹੈ।
ਸਤ ਬਚਨ ਜੋ ਕਹੋ ਸੋ ਕਰੋ ਮੈਂ ਰਾਵਰ ਕੇ ਸਾਡੀ ਅਨਸਰੋ।
ਪਿਤਾ ਜੀ ਦਾ ਹੁਕਮ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣਿਆ, ਸੁਣ ਕੇ ਆਖਿਆ ਪਿਤਾ ਜੀ ਸਤ ਬਚਨ ਜਿਵੇਂ ਆਪ ਜੀ ਕਹਿੰਦੇ ਹੋ ਉਸੇ ਤਰ੍ਹਾਂ ਕਰਾਂਗਾ। ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ, ਮੈਂ ਆਪ ਜੀ ਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦਾ, ਆਪ ਜੀ ਦੇ ਹੁਕਮ ਦੇ ਅਨੁਸਾਰ ਹੋ ਕੇ ਰਹਿਣਾ ਹੀ ਮੇਰਾ ਕਰਤੱਵ ਹੈ। ਪੁੱਤਰ ਦਾ ਧਰਮ ਹੀ ਇਹ ਹੈ ਆਪਣੇ ਪਿਤਾ ਦੀ ਆਗਿਆ ਵਿਚ ਚੱਲੇ। ਤੁਹਾਡਾ ਹੁਕਮ ਹੈ, ਤੁਹਾਡੀ ਆਗਿਆ ਹੈ, ਉਹਨੂੰ ਮੈਂ ਸੱਤ ਕਰਕੇ ਮੰਨਾਂਗਾ। ਜੋ ਆਪ ਜੀ ਕਹੋਗੇ ਉਸੇ ਤਰ੍ਹਾਂ ਹੀ ਕਰਾਂਗਾ।
ਨਿਸਬੀਤੀ ਤਬ ਭਇਓ ਸਕਾਰੇ, ਜਨਕ ਉਦਕ ਸਨ ਮਾਤੀ ਉਬਾਰੇ।
ਇਸੇ ਤਰ੍ਹਾਂ ਰਾਤ ਬੀਤ ਗਈ, ਅਗਲਾ ਦਿਨ ਚੜਿਆ ਤੇ ਘਰ ਦਾ ਕੰਮ ਕਾਰ ਕਿੱਥੋਂ ਆਰੰਭ ਕੀਤਾ ਕਿ ਅਗਲੇ ਦਿਨ ਮਾਤਾ ਨੇ ਕੁਝ ਚਣੇ ਉਬਾਲ ਕੇ ਦੇ ਦਿੱਤੇ, ਘੁੰਗਣੀਆਂ ਬਣਾ ਕੇ ਵੀ ਤੁਸੀਂ ਇਹ ਵੇਚ ਕੇ ਆਉਣੀਆਂ ਬਾਜ਼ਾਰ ਚ। ਇੱਥੇ ਗਿਆਨੀ ਗਿਆਨ ਸਿੰਘ ਹੋਣਾ ਨੇ ਜੋ ਇਤਿਹਾਸ ਲਿਖਿਆ, ਕੁਝ ਇਸ ਢੰਗ ਨਾਲ ਵੀ ਲਿਖਿਆ ਕਿ ਸਤਿਗੁਰੂ ਜੀ ਬਾਲ ਰੂਪ ਚ ਆਪਣੇ ਨਾਨੀ ਜੀ ਕੋਲ ਆ ਗਏ ਸਨ। ਮਾਤਾ ਪਿਤਾ ਛੋਟੀ ਉਮਰ ਚ ਹੀ ਸੱਚਖੰਡ ਚਲੇ ਗਏ ਸੀ ਤੇ ਨਾਨੀ ਜੀ ਨੇ ਪਰਵਰਿਸ਼ ਕੀਤੀ ਤੇ ਉਹ ਘੁੰਗਣੀਆਂ ਬਣਾ ਕੇ ਦਿੰਦੇ ਸਨ। ਪਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਇਹ ਡਿਊਟੀ ਘਰ ਦੇ ਵਿਚ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਿਭਾਈ। ਉਨ੍ਹਾਂ ਦੇ ਆਪਣੇ ਮਾਤਾ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਘੁੰਗਣੀਆਂ ਉਬਾਲ ਕੇ ਦਿੰਦੇ ਸਨ। ਤੋ ਕਹਿੰਦੇ ਇਕ ਦਿਨ ਦਾ ਵਚਨ ਅਗਲਾ ਦਿਨ ਹੋਇਆ, ਜਦੋਂ ਪਹਿਲੇ ਦਿਨ ਗੁਰੂ ਰਾਮਦਾਸ ਸਾਹਿਬ ਦੇ ਪਿਤਾ ਜੀ ਨੇ ਕਿਹਾ ਵੀ ਤੁਸੀਂ ਹੁਣ ਕੋਈ ਕਾਰ ਵਿਹਾਰ ਕਰਿਆ ਕਰੋ, ਕਿਰਤ ਬਿਰਤ ਕਰਿਆ ਕਰੋ, ਤੇ ਅਗਲੇ ਦਿਨ ਹੀ ਮਾਤਾ ਨੇ ਘੁੰਗਣੀਆਂ ਉਬਾਲ ਕੇ ਚਣੇ ਕੁਝ ਉਬਾਲ ਕੇ ਘੁੰਗਣੀਆਂ ਪਰਾਤ ਚ ਪਾ ਕੇ ਦਿੱਤੀਆਂ।
ਪਰ ਚੰਗੇਰ ਸੁਤ ਕੋ ਕਰ ਦੀਨੀ ਵੇਚੋ ਪੁੱਤਰ ਲਾਭਦਾ ਚੀਨੀ।
ਚਣਿਆਂ ਦੀ ਘੁੰਗਣੀਆਂ ਦੀ ਚੰਗੇਰ ਭਰ ਕੇ ਉਹ ਆਪਣੇ ਪੁੱਤਰ ਸ੍ਰੀ ਰਾਮਦਾਸ ਜੀ ਨੂੰ ਦੇ ਦਿੱਤੀ। ਆਖਿਆ ਰਾਮਦਾਸ ਜੀ ਆ ਲੋ ਆ ਚੰਗੇਰ ਲੈ ਜਾਓ, ਇਹ ਚੰਗੇਰ ਦੇ ਵਿਚ ਜਿਹੜੀਆਂ ਘੁੰਗਣੀਆਂ ਨੇ ਇਹਨੂੰ ਜਾ ਕੇ ਵੇਚੋ ਤੇ ਜਿੱਥੇ ਲਾਭ ਮਿਲੇ ਮੁਨਾਫਾ ਮਿਲੇ ਉਥੇ ਜਾ ਕੇ ਵੇਚ ਕੇ ਮੁਨਾਫਾ ਕੱਟ ਕੇ ਲਾਭ ਲੈ ਕੇ ਘਰ ਵਾਪਸ ਮੁੜ ਕੇ ਆਉਣਾ।
ਲੈ ਕਰ ਗਏ ਬਾਜ਼ਾਰ ਕਿਰਪਾਲਾ ਹੋਕਾ ਦੇਵਤ ਮਦਰ ਬਿਸਾਲਾ।
ਗੁਰੂ ਜੀ ਉਹ ਚੰਗੇਰ ਚਣਿਆਂ ਦੀ ਭਰੀ ਹੋਈ ਲੈ ਕੇ ਲਾਹੌਰ ਦੇ ਬਾਜ਼ਾਰ ਵਿਚ ਪਹੁੰਚੇ ਤੇ ਬਾਜ਼ਾਰ ਵਿਚ ਉੱਚੀ ਉੱਚੀ ਆਵਾਜ਼ ਵਿਚ ਹੋਕਾ ਦਿੰਦੇ, ਭਾਈ ਘੁੰਗਣੀਆਂ ਲੈ ਲੋ। ਬੜੀ ਮਿੱਠੀ ਮਿੱਠੀ ਆਵਾਜ਼ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ, ਤੇ ਬੜੀ ਮਿੱਠੀ ਮਧਰ ਸੁਰੀਲੀ ਆਵਾਜ਼ ਵਿਚ ਉੱਚੀ ਉੱਚੀ ਹੋਕਾ ਦੇ ਕੇ ਲੋਕਾਂ ਨੂੰ ਸੱਦ ਕੇ ਘੁੰਗਣੀਆਂ ਦੇਣ ਵਾਸਤੇ ਪ੍ਰੇਰਦੇ ਨੇ।
ਇਕ ਸੋ ਸਾਧ ਤਿੰਨ ਲਿਓ ਬੁਲਾਏ ਹਮੈ ਦਿਓ ਕਿਉ ਗਿਰਾ ਅਲਾਏ।
ਸਤਿਗੁਰੂ ਜੀ ਨੂੰ ਘੁੰਗਣੀਆਂ ਵੇਚਦਿਆਂ ਵੇਖ ਕੇ ਉਸੇ ਬਾਜ਼ਾਰ ਵਿਚ ਇਕ ਸਾਧ ਬੈਠਾ ਸੀ। ਉਹ ਸਾਧ ਵੀ ਕੋਈ ਚੰਗਾ ਭਜਨੀਕ ਸੀ, ਕਈ ਮਹਾਂਪੁਰਖ ਕਹਿੰਦੇ ਵੀ ਉਹ ਸਾਧ ਵੀ ਕੋਈ ਸਧਾਰਨ ਨਹੀਂ ਸੀ, ਆਪ ਹੀ ਸਤਿਗੁਰਾਂ ਦਾ ਭੇਜਿਆ ਹੋਇਆ ਸੀ, ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਵਾਸਤੇ ਮਾਨੋ ਆਇਆ ਸੀ। ਕਹਿੰਦੇ ਉਹ ਇਕ ਸਾਧ ਬੈਠਾ ਸੀ ਬਾਜ਼ਾਰ ਵਿਚ, ਉਸ ਸਾਧ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਘੁੰਗਣੀਆਂ ਵੇਚਦਿਆਂ ਵੇਖ ਕੇ ਆਪਣੇ ਕੋਲ ਸੱਦ ਲਿਆ, ਆਪਣੇ ਕੋਲ ਬੁਲਾ ਲਿਆ।
ਹਮੈ ਦਿਓ ਇਉ ਗਿਰਾ ਅਲਾਏ।
ਸੱਦ ਕੇ ਕੋਲ ਬੁਲਾ ਕੇ ਉਹ ਸਾਧੂ ਬੋਲਿਆ ਗੁਰੂ ਰਾਮਦਾਸ ਸਾਹਿਬ ਨੂੰ, ਕਹਿਣ ਲੱਗਾ ਸ੍ਰੀ ਰਾਮਦਾਸ ਜੀ ਆ ਜਿਹੜੀਆਂ ਘੁੰਗਣੀਆਂ ਤੁਸੀਂ ਵੇਚਣ ਆਏ ਹੋ ਇਹ ਘੁੰਗਣੀਆਂ ਤੁਸੀਂ ਮੈਨੂੰ ਦੇ ਦਿਓ।
ਸੁਣ ਇਕ ਮੁਸ਼ਟ ਲੱਗੇ ਪਰ ਦੇਨ ਹਮੈ ਨਚਾ ਏਕ ਕੀ ਲੈਨ।
ਸੁਣ ਕੇ ਸਤਿਗੁਰੂ ਸ੍ਰੀ ਰਾਮਦਾਸ ਜੀ ਉਹਨਾਂ ਆਖਿਆ ਵੀ ਸਾਧ ਬੈਠਾ ਘੁੰਗਣੀਆਂ ਮੰਗਦਾ, ਚਲੋ ਵਿਚੋਂ ਥੋੜੀਆਂ ਜਿਹੀਆਂ ਇਹਨੂੰ ਖਾਣ ਨੂੰ ਦੇ ਦਿੰਦੇ ਆ, ਬਾਕੀ ਦੀਆਂ ਵੇਚ ਦਿਆਂਗੇ। ਇਹ ਸੋਚ ਕੇ ਸ੍ਰੀ ਰਾਮਦਾਸ ਜੀ ਨੇ ਇਕ ਮੁੱਠ ਭਰੀ ਚਣਿਆਂ ਦੀ, ਘੁੰਗਣੀਆਂ ਦੀ ਇਕ ਮੁੱਠ ਭਰ ਕੇ ਉਸ ਸਾਧ ਨੂੰ ਦੇਣ ਲੱਗੇ ਨਾ ਜਦੋਂ, ਤੇ ਉਹਨੇ ਸਾਧ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਮੈਂ ਇਕ ਮੁੱਠ ਭਰ ਕੇ ਨਹੀਂ ਲੈਣੀ ਚਣਿਆਂ ਦੀ, ਇਹ ਘੁੰਗਣੀਆਂ ਦੀ ਇਕ ਮੁੱਠ ਭਰ ਕੇ ਮੈਂ ਨਹੀਂ ਲੈਣੀ। ਉਹਨੇ ਅੱਗੋਂ ਇਨਕਾਰ ਕਰ ਦਿੱਤਾ।
ਇਸ ਬਿਦ ਦੁਵੈ ਤ੍ਰੈ ਦੇ ਨਾ ਲੇਵੈ ਸ਼ਕਲ ਚੰਗੇਰ ਪਲਟ ਦੀ ਐਵੈ।
ਮੁੱਠ ਝੋਲੀ ਚ ਪਾਈ, ਕਹਿੰਦਾ ਨਹੀਂ ਇਕ ਨਹੀਂ, ਸਤਿਗੁਰਾਂ ਨੇ ਦੂਜੀ ਮੁੱਠ ਭਰ ਕੇ ਫਿਰ ਉਹਦੀ ਝੋਲੀ ਚ ਪਾ ਦਿੱਤੀ, ਕਹਿੰਦਾ ਦੋ ਵੀ ਨਹੀਂ, ਤਿੰਨ ਮੁੱਠਾਂ ਭਰ ਕੇ ਪਾਈਆਂ, ਕਹਿੰਦਾ ਇੰਨੀਆਂ ਵੀ ਨਹੀਂ। ਆਖਿਰਕਾਰ ਸਤਿਗੁਰਾਂ ਨੇ ਜਿੰਨੀ ਉਹ ਘੁੰਗਣੀਆਂ ਦੀ ਚੰਗੇਰ ਭਰੀ ਸੀ ਉਹ ਸਾਰੀ ਭਰੀ ਭਰਾਈ ਚੰਗੇਰ ਦੀ ਝੋਲੀ ਵਿਚ ਲੱਦ ਦਿੱਤੀ, ਲੈ ਫਿਰ ਸਾਰੀ ਲੈ ਲੈ। ਕਿਉਂਕਿ ਉਹ ਸਾਰੀ ਚਾਹੁੰਦਾ ਸੀ ਸਾਧ ਵੀ ਜਿੰਨੀਆਂ ਘੁੰਮਣੀਆਂ ਨੇ ਸਾਰੀਆਂ ਮੈਨੂੰ ਦੇ ਦੇ। ਇੱਕ ਮੁੱਠ ਦਿੱਤੀ, ਉਹਨੇ ਆਖਿਆ ਨਹੀਂ, ਦੋ ਤਿੰਨ ਚਾਰ ਮੁੱਠਾਂ ਭਰ ਕੇ ਦਿੱਤੀਆਂ ਤੇ ਫਿਰ ਉਹਨੇ ਆਖਿਆ ਫਿਰ ਵੀ ਨਹੀਂ, ਤੇ ਫਿਰ ਸਤਿਗੁਰਾਂ ਨੇ ਸਾਰੀ ਚੰਗੇਰ ਘੁੰਗਣੀਆਂ ਦੀ ਭਰੀ ਹੋਈ ਉਹਦੇ ਝੋਲੀ ਵਿਚ ਉਹ ਲੱਦ ਕੇ ਪਾ ਦਿੱਤੀ ਹੈ।
ਗ੍ਰਹਿ ਆਏ ਇਸ ਦੇਖੀ ਉਹ ਖਾਲੇ ਲੋਚਨ ਪੂਰ ਲਏ ਤਬ ਲਾਲੇ।
ਸੱਚੇ ਪਾਤਸ਼ਾਹ ਜੀ ਖਾਲੀ ਚੰਗੇਰ ਲੈ ਕੇ ਕਿਤੇ ਵੇਚਿਆ ਨੀ ਘੁੰਗਣੀਆਂ, ਖਾਲੀ ਚੰਗੇਰ ਲੈ ਕੇ ਕਿਤੇ ਕੋਈ ਲਾਹਾ ਨੀ ਖੱਟਿਆ, ਕੋਈ ਪੈਸਾ ਨੀ ਕਮਾਇਆ, ਤੇ ਖਾਲੀ ਚੰਗੇਰ ਲੈ ਕੇ, ਕਿਉਂਕਿ ਘੁੰਗਣੀਆਂ ਤਾਂ ਸਾਰੀਆਂ ਇੱਕ ਸਾਧ ਨੂੰ ਦੇ ਦਿੱਤੀਆਂ, ਤੇ ਸਦੋਂ ਵਾਪਸ ਖਾਲੀ ਚੰਗੇਰ ਲੈ ਕੇ ਮੁੜੇ ਤੇ ਪਿਤਾ ਜੀ ਨੇ ਵੇਖਿਆ, ਹਰਦਾਸ ਜੀ ਨੇ ਪਿਤਾ ਜੀ ਨੇ ਵੇਖਿਆ ਵੀ ਇਹ ਖਾਲੀ ਚੰਗੇਰ ਲੈ ਕੇ ਵਾਪਸ ਮੁੜ ਆਇਆ ਤੇ ਕੁਝ ਵੀ ਮੁਨਾਫਾ ਖੱਟ ਕੇ ਨੀ ਲਿਆਇਆ, ਪਤਾ ਕੀਤਾ। ਫਿਰ ਗੁੱਸੇ ਵਿਚ ਆ ਗਏ ਪਿਤਾ ਹਰਦਾਸ ਜੀ, ਨੇਤਰ ਲਾਲ ਸੁਰਖ ਹੋ ਗਏ ਗੁੱਸੇ ਵਿਚ ਆਇਆ ਦੇ, ਤੇ ਬੜੇ ਕ੍ਰੋਧ ਵਿਚ ਆ ਕਰਕੇ
ਜਿਤ ਪਿਤ ਨੈਣ ਬਹਿਰ ਨਿਕਸਾਏ ਰੁਦਨ ਕਰਤ ਜਲ ਨੇਤਰ ਬਾਏ।
ਤਾੜਨਾ ਕੀਤੀ ਵੀ ਤੈਨੂੰ ਚਣੇ ਵੇਚਣ ਵਾਸਤੇ, ਘੁੰਗਣੀਆਂ ਵੇਚਣ ਵਾਸਤੇ ਭੇਜਿਆ ਸੀ ਕਿ ਦਾਨ ਕਰਨ ਵਾਸਤੇ। ਗੁੱਸੇ ਵਿਚ ਆ ਕੇ ਜਦੋਂ ਤਾੜਨਾ ਕੀਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ, ਤੇ ਸਤਿਗੁਰੂ ਜੀ ਬੜੀ ਛੇਤੀ ਨਾਲ ਘਰੋਂ ਬਾਹਰ ਨੂੰ ਨਿਕਲ ਗਏ। ਤੇ ਪਿਤਾ ਜੀ ਬਹੁਤ ਜ਼ਿਆਦਾ ਗੁੱਸੇ ਵਿਚ ਨੇ, ਹੋ ਸਕਦਾ ਮਾਰਨ ਵੀ, ਇਸ ਕਰਕੇ ਪਿਤਾ ਜੀ ਦੇ ਡਰ ਕਰਕੇ ਭੈ ਕਰਕੇ ਸ੍ਰੀ ਰਾਮਦਾਸ ਜੀ ਉਸੇ ਵਕਤ ਘਰ ਚੋਂ ਬਾਹਰ ਨੂੰ ਨਿਕਲ ਗਏ।
ਸੰਗਤ ਤੇ ਚਲੀ ਨਿਆਰੇ ਗੋਇੰਦਵਾਲ ਪੁਰੀ ਵਿਚਾਰੇ।
ਜਦੋਂ ਬਾਹਰ ਆਏ ਤੇ ਕੀ ਵੇਖਿਆ ਵੀ ਬਾਜ਼ਾਰ ਦੇ ਵਿਚੋਂ ਕੁਝ ਸੰਗਤ ਲੰਘ ਕੇ ਜਾ ਰਹੀ, ਗੁਰਬਾਣੀ ਦਾ ਬੜਾ ਮਿੱਠਾ ਮਿੱਠਾ ਕੀਰਤਨ ਗੁਰੂ ਕੇ ਸਿੱਖ ਕਰ ਰਹੇ ਨੇ, ਗੁਰਬਾਣੀ ਦੀਆਂ ਕੀਰਤਨ ਦੀਆਂ ਛਹਿਬਰਾਂ ਲੱਗੀਆਂ, ਸੰਗਤਾਂ ਗੁਰੂ ਦਰਸ਼ਨਾਂ ਨੂੰ ਜਾਂਦੀਆਂ ਕੀਰਤਨ ਕਰਦਿਆਂ ਜਾਂਦੀਆਂ। ਅੱਜ ਵਾਂਗੂ ਨੇ ਵੀ ਰਸਤੇ ਚ ਗੱਲਾਂ ਕਰਦੇ ਆਉਂਦੇ ਨੇ ਗੁਰੂ ਘਰ ਸਿੱਖ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਸਿੱਖ ਗੁਰੂ ਘਰ ਜਾਂਦੇ ਤੇ ਰਸਤੇ ਚ ਗੁਰਬਾਣੀ ਪੜਦਿਆਂ ਕੀਰਤਨ ਕਰਦਿਆਂ, ਤੇ ਸਾਡਾ ਸਮਾਂ ਜਿਹੜਾ ਹੈ ਉਹ ਸਫਲਾ ਹੋਵੇ, ਸਾਡੀ ਯਾਤਰਾ ਸਫਲ ਹੋਵੇ। ਗੁਰੂ ਕੀ ਸੰਗਤ ਗੁਰਬਾਣੀ ਦਾ ਕੀਰਤਨ ਕਰਦਿਆਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਸੀ।
ਤਿੰਨ ਸੰਗ ਚੱਲੇ ਕਿਰਪਾਲ ਵਿਸਾਲਾ ਗੋਇੰਦਵਾਲ ਸਮੂਹ ਉਤਾਲਾ।
ਸ੍ਰੀ ਰਾਮਦਾਸ ਜੀ ਨੇ ਸੰਗਤ ਨੂੰ ਜਾਂਦਿਆਂ ਵੇਖਿਆ, ਪੁੱਛਿਆ ਵੀ ਕਿੱਥੇ ਜਾ ਰਹੇ ਹੋ? ਇੱਕ ਸਿੱਖ ਨੇ ਦੱਸਿਆ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾ ਰਹੇ। ਇਹ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਵੀ ਨਾਲ ਹੀ ਸੰਗਤ ਦੇ ਟੁਰ ਪਏ। ਘਰੋਂ ਪਿਤਾ ਜੀ ਗੁੱਸੇ ਹੋਏ ਸਨ, ਮਨ ਵਿਚ ਇਹ ਵੀ ਸੀ ਵੀ ਘਰ ਵਾਪਸ ਕੀ ਲੈਣ ਜਾਵਾਂਗੇ, ਹੁਣ ਪਿਤਾ ਜੀ ਹੋਰ ਗੁੱਸੇ ਹੋਣਗੇ। ਤੋ ਇਸ ਕਰਕੇ ਮਨ ਚ ਉਪਰਾਮਤਾ ਧਾਰਨ ਕਰਕੇ, ਵੈਰਾਗ ਧਾਰਨ ਕਰਕੇ ਸ੍ਰੀ ਰਾਮਦਾਸ ਜੀ ਸੰਗਤ ਦੇ ਨਾਲ ਹੀ ਟੁਰ ਪਏ ਸੁਖਦਾਤੇ ਸਤਿਗੁਰੂ। ਦਰਸ਼ਨ ਕਰਨ ਵਾਸਤੇ ਵੀ ਮੈਂ ਵੀ ਸੰਗਤ ਦੇ ਨਾਲ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਾਂ, ਉਥੇ ਜਾ ਕੇ ਗੁਰੂ ਸਾਹਿਬ ਦੀ ਸੇਵਾ ਕਰਾਂਗਾ, ਸਿਮਰਨ ਕਰਾਂਗਾ, ਕਿਉਂਕਿ ਬਚਪਨ ਤੋਂ ਹੀ ਖਾਲਸਾ ਜੀ ਸਤਿਗੁਰੂ ਜੀ ਸੇਵਾ ਕਰਕੇ ਗੁਰੂ ਨਹੀਂ ਬਣੇ, ਗੱਲ ਕਿਤੇ ਜੇ ਸਾਡੇ ਮਨ ਚ ਹੋਵੇ ਇਹ ਸੇਵਾ ਕਰਕੇ ਉਸ ਪਦਵੀ ਤੇ ਪਹੁੰਚੇ ਨੇ। ਸੇਵਾ ਕਰਨੀ ਤਾਂ ਉਹ ਸਾਡੇ ਵਾਸਤੇ ਪ੍ਰੇਰਣਾ ਸੀ, ਦਰਅਸਲ ਗੁਰੂ ਸਾਹਿਬ ਜੀ ਤਾਂ ਧੁਰ ਤੋਂ ਹੀ ਉਹ ਪਦਵੀ ਲੈ ਕੇ ਮਾਲਕ ਬਣ ਕੇ ਆਏ ਨੇ। ਜਿਹੜੀ ਪਦਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਇਹਨਾਂ ਨੂੰ ਪ੍ਰਾਪਤ ਹੋਣੀ ਉਹ ਧੁਰ ਦਰਗਾਹ ਤੋਂ ਲੈ ਕੇ ਆਏ ਨੇ, ਅਵਤਾਰੀ ਨੇ। ਇਹ ਤਾਂ ਇੱਕ ਮਾਨਵੀ ਠਾਠ ਹੈ ਕਿ ਉਹ ਸੇਵਾ ਕਰ ਰਹੇ ਨੇ, ਕਿਤੇ ਗਾਗਰ ਚੁੱਕ ਕੇ ਪਾਣੀ ਢੋ ਰਹੇ ਨੇ ਜਾਂ ਬੌਲੀ ਦੇ ਵਿੱਚੋਂ ਗਾਰ ਕੱਢ ਰਹੇ ਨੇ। ਇਹ ਤਾਂ ਸਾਡੇ ਵਾਸਤੇ ਪ੍ਰੇਰਣਾ ਕਿ ਭਾਈ ਗੁਰੂ ਘਰ ਦੇ ਵਿੱਚ ਗੁਰੂਆਂ ਨੇ ਵੀ ਸੇਵਾ ਕੀਤੀ, ਤੁਸੀਂ ਵੀ ਕਰਿਆ ਕਰੋ। ਇਹ ਸਾਡੇ ਵਾਸਤੇ ਸੰਕੇਤ ਹੈ, ਨਹੀਂ ਤਾਂ ਸਤਿਗੁਰੂ ਜੀ ਤਾਂ ਧੁਰ ਦਰਗਾਹੋਂ ਹੀ ਉਹ ਦਰਗਾਹ ਤੋਂ ਬਖਸ਼ਿਸ਼ ਲੈ ਕੇ ਆਏ ਨੇ ਮਾਤ ਲੋਕ ਵਿੱਚ। ਤੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਵੇਲੇ ਸਿੱਖਾਂ ਦੇ ਨਾਲ ਸੰਗਤ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ।
ਸਭ ਸੰਗਤ ਗੁਰ ਦਰਸ਼ਨ ਪਾਏ ਕਚਕ ਕਾਲ ਰਹਿ ਬਿਦਾ ਸਿਦਾਏ।
ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਦਰਸ਼ਨ ਕੀਤੇ। ਸੰਗਤ ਤਾਂ ਉੱਥੇ ਰਹਿ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਕੁਝ ਸਮਾਂ ਟਿਕ ਕੇ ਮਹਾਰਾਜ ਜੀ ਕੋਲੋਂ ਵਿਦਾਇਗੀ ਲੈ ਕੇ ਗੁਰੂ ਕੇ ਸਿੱਖ ਜਿਹੜੀ ਸੰਗਤ ਆਈ ਸੀ ਲਾਹੌਰ ਤੋਂ ਉਹ ਤਾਂ ਵਾਪਸ ਚਲੇ ਗਏ।
ਰਹਿਤ ਭਏ ਗੁਰ ਕੇ ਰਹਦੂਰਾ ਜੋ ਪਾਖੇ ਕਰਹਿ ਦ੍ਰੁਤ ਦੂਰਾ।
ਸ੍ਰੀ ਗੁਰੂ ਰਾਮਦਾਸ ਜੀ ਵਾਪਸ ਨਹੀਂ ਗਏ, ਸੰਗਤ ਬਾਕੀ ਚਲੇ ਗਏ, ਪਰ ਧੰਨ ਰਾਮਦਾਸ ਗੁਰੂ ਸਾਹਿਬ ਜੀ ਦਾ ਮਨ ਇਹੋ ਜਿਹਾ ਜੁੜਿਆ ਕਿ ਉਹ ਵਾਪਸ ਨਹੀਂ ਗਏ, ਉਹ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਮਹਾਰਾਜ ਜੀ ਦੀ ਸੇਵਾ ਕਰਨ ਲੱਗੇ। ਗੁਰੂ ਹਜੂਰ ਰਹਿ ਕੇ ਜੋ ਸਤਿਗੁਰੂ ਜੀ ਕਹਿੰਦੇ ਨੇ, ਜੋ ਸਤਿਗੁਰੂ ਜੀ ਆਪਣੇ ਮੁਖੋਂ ਹੁਕਮ ਕਰਦੇ ਨੇ, ਉਸੇ ਵਕਤ ਤਾਤਕਾਲ ਸ੍ਰੀ ਰਾਮਦਾਸ ਜੀ ਉਹੀ ਸੇਵਾ ਗੁਰੂ ਸਾਹਿਬ ਜੀ ਦੇ ਮੁਖੋਂ ਜੋ ਹੁਕਮ ਹੁੰਦਾ ਕਰਦੇ ਹਨ।
ਲੰਗਰ ਸੇਵਾ ਸਰਬ ਸੁਕਰ,
ਲੰਗਰ ਦੀ ਸੇਵਾ ਕਰਦੇ ਨੇ। ਖਾਲਸਾ ਜੀ, ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਘਾਲਣਾ ਵੀ ਅਥਾਹ ਹੈ। ਇਤਨੀ ਸੇਵਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਕਿ 22 ਸਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਰਹੇ ਨੇ ਤੇ 22 ਸਾਲ ਦਿਨ ਰਾਤ ਲਗਾਤਾਰ ਇਕ ਰਸ ਸੇਵਾ ਕਰਦੇ ਰਹੇ ਨੇ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਸਾਹਿਬ ਜੀ ਦੀ 22 ਵਰੇ। ਤੇ ਕਹਿੰਦੇ ਜਦੋਂ ਆਏ ਉਹ ਮੁੜ ਕੇ ਵਾਪਸ ਨਹੀਂ ਗਏ, ਲਾਹੌਰ ਨਹੀਂ ਮੁੜੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿਚ ਹੀ ਜੁੜ ਗਏ। ਗੁਰੂ ਕੇ ਲੰਗਰਾਂ ਦੇ ਵਿਚ ਜਾ ਕੇ ਲੰਗਰ ਪਕਾਉਣ ਦੀ ਸੇਵਾ ਕਰਨੀ, ਲੰਗਰ ਵਰਤਾਉਣ ਦੀ ਸੇਵਾ ਕਰਨੀ, ਏਦਾਂ ਸਾਰੀ ਸੰਗਤ ਦੇ ਅਨੁਸਾਰ ਹੋ ਕੇ ਵਿਚਰਦੇ ਨੇ। ਜਿਵੇਂ ਸੰਗਤ ਹੁਕਮ ਕਰਦੀ ਹੈ, ਸਿੱਖ ਹੁਕਮ ਕਰਦੇ ਨੇ, ਗੁਰਸਿੱਖਾਂ ਦਾ ਹੁਕਮ ਸਤ ਕਰਕੇ ਮੰਨ ਕੇ ਸੇਵਾ ਕਰਦੇ ਹਨ।
ਇਤੇ ਇਹ ਭਈ ਔਰ ਸੁਨ ਕਾਨੀ ਮਹਿਲ ਕਯੋ ਜਿਮ ਗੁਰ ਪ੍ਰਤਬਾਨੀ।
ਕਹਿੰਦੇ ਇਧਰ ਗੁਰੂ ਰਾਮਦਾਸ ਜੀ ਸੇਵਾ ਚ ਜੁੜੇ ਹੋਏ ਨੇ, ਉਧਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਿਲ, ਜਿਨ੍ਹਾਂ ਦਾ ਨਾਂ ਇਤਿਹਾਸ ਵਿਚ ਮਾਤਾ ਮਨਸਾ ਦੇਵੀ ਵੀ ਆਉਂਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਇਕ ਦਿਨ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਮਹਾਰਾਜ ਸੁਣੀਏ ਬਚ ਮੇਰਾ ਪਾਨੀ ਬਦੀ ਪਈ ਮੈਂ ਹੇਰਾ।
ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ ਦੋ ਸਪੁੱਤਰੀਆਂ ਸਨ, ਇਕ ਬੀਬੀ ਦਾਨੀ, ਦੂਜੀ ਬੀਬੀ ਭਾਨੀ। ਤੇ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗੇ, ਪਤੀ ਦੇਵ ਜੀ ਆਪਣੀ ਸਪੁੱਤਰੀ ਜਵਾਨ ਹੋ ਗਈ ਹੈ, ਭਾਨੀ ਉਹਦਾ ਨਾਂ ਹੈ, ਤੇ ਭਾਨੀ ਹੁਣ ਜਵਾਨ ਹੋ ਗਈ ਹੈ, ਵਿਆਹਣ ਯੋਗ ਹੋ ਗਈ ਹੈ, ਉਹਦੇ ਵਾਸਤੇ ਆਪਾਂ ਨੂੰ ਕੋਈ ਚੰਗਾ ਵਾਰ ਘਰ ਲੱਭਣਾ ਚਾਹੀਦਾ।
ਇਸ ਕੀ ਬਣੈ ਸਗਾਈ ਕਰੀ ਇਮ ਮਾਤਾ ਤਬ ਗਿਰਾ ਉਚਰੇ।
ਆਪਣੀ ਪੁੱਤਰੀ ਭਾਨੀ ਦੀ ਸਗਾਈ ਕਰਨੀ ਚਾਹੀਦੀ ਹੈ, ਰਿਸ਼ਤਾ ਲੱਭਣਾ ਚਾਹੀਦਾ, ਚੰਗਾ ਵਾਰ ਘਰ ਲੱਭ ਕੇ ਸਗਾਈ ਕਰਨੀ ਚਾਹੀਦੀ ਹੈ, ਹੁਣ ਉਹ ਵਿਆਹਣ ਯੋਗ ਹੈ, ਸਗਾਈ ਕਰਨ ਯੋਗ ਹੈ। ਏਦਾਂ ਜਦੋਂ ਮਾਤਾ ਮਨਸਾ ਦੇਵੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਹਿਮ ਸੁਨ ਗੁਰ ਆਏ ਨਿਜ ਥਾਨਾ ਬੈਠੇ ਮਾਰੀ ਬੀਚ ਨਿਧਾਨਾ।
ਸੁਣ ਕੇ ਸਤਿਗੁਰੂ ਜੀ ਆਪਣੇ ਥਾਂ ਤੇ ਜਿੱਥੇ ਚੁਬਾਰਾ ਸਾਹਿਬ ਸਤਿਗੁਰੂ ਜੀ ਬਾਰੀ ਦੇ ਵਿਚ ਬੈਠਦੇ ਸੀ, ਉਥੇ ਸਤਿਗੁਰੂ ਜੀ ਆਏ, ਚੌਰੋਖੇ ਵਿਚੋਂ ਹੀ ਸੰਗਤ ਨੂੰ ਦਰਸ਼ਨ ਦਿੰਦੇ ਸੀ, ਬਾਰੀ ਖੁੱਲਦੀ ਸੀ, ਉਥੋਂ ਸਿੱਖਾਂ ਨੇ ਦਰਸ਼ਨ ਕਰ ਲੈਣੇ। ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ, ਆਪਣੇ ਨਿਜ ਸਥਾਨ ਤੇ ਆ ਕੇ ਬੈਠੇ ਹਨ।
ਬਿਪਰ ਬੁਲਾਏ ਕਯੋ ਸੁਨ ਪ੍ਰੋਦਾ ਕਰੋ ਸਗਾਈ ਪਾਨੀ ਸੋਦਾ।
ਸਮਿਆਂ ਵਿਚ ਰਿਸ਼ਤੇ ਲੱਭਣ ਦਾ ਕੰਮ ਬ੍ਰਾਹਮਣ ਲੋਕ ਕਰਿਆ ਕਰਦੇ ਸਨ। ਸਤਿਗੁਰਾਂ ਨੇ ਬ੍ਰਾਹਮਣਾਂ ਨੂੰ ਸੱਦਿਆ ਤੇ ਬ੍ਰਾਹਮਣਾਂ ਨੂੰ ਸੱਦ ਕੇ ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਸਾਡੀ ਲੜਕੀ ਵਿਆਹਣ ਯੋਗ ਹੈ, ਇਸ ਕਰਕੇ ਤੁਸੀਂ ਹੁਣ ਉਹਦੇ ਵਾਸਤੇ ਕੋਈ ਸ੍ਰੇਸ਼ਟ ਵਰ ਤੇ ਘਰ ਦੀ ਭਾਲ ਕਰੋ ਕਿ ਅਸੀਂ ਉਹਦੀ ਸਗਾਈ ਕਰੀਏ, ਕੋਈ ਚੰਗਾ ਵਰ ਵੇਖ ਕੇ ਉਹਦੇ ਨਾਲ ਸਾਡੀ ਲੜਕੀ ਭਾਨੀ ਦੀ ਸਗਾਈ ਕਰ ਦਿਓ।
ਸੁਣ ਦੀ ਕਹਿਓ ਕਿ ਸੁਣੋ ਕਿਰਪਾਲੋ ਇਸ ਬਾਲ ਸਮ ਹੋਵੇ ਬਾਲੋ।
ਸੁਭਾਵਕ ਹੀ ਉਹ ਜਿਹੜਾ ਪੰਡਿਤ ਸੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਖੜਾ ਤੇ ਲਾਗੇ ਗੁਰੂ ਰਾਮਦਾਸ ਸਾਹਿਬ ਜੀ ਵੀ ਸੇਵਾ ਕਰ ਰਹੇ ਸੀ ਉਥੇ ਖੜੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੂਪ ਬੜਾ ਸੁੰਦਰ ਸੀ, ਮਹਾਰਾਜ ਜੀ ਦਾ ਚਿਹਰਾ ਬੜਾ ਸੁੰਦਰ ਤੇ ਸਤਿਗੁਰੂ ਜੀ ਦਾ ਵੀ ਸਰੀਰ ਭਰਿਆ ਹੋਇਆ ਸੀ, ਜਵਾਨੀ ਦੀ ਅਵਸਥਾ ਵਿਚ ਸਨ। ਤੇ ਉਸ ਵੇਲੇ ਪੰਡਿਤ ਗੁਰੂ ਰਾਮਦਾਸ ਸਾਹਿਬ ਜੀ ਵੱਲ ਵੇਖ ਕੇ ਕਹਿਣ ਲੱਗਾ, ਮਹਾਰਾਜ ਜੀ ਜਿਹੜਾ ਵਾਰ ਆਪਾਂ ਤੁਹਾਡੀ ਸਪੁੱਤਰੀ ਭਾਨੀ ਜੀ ਵਾਸਤੇ ਲੱਭਣਾ,
ਉਹ ਜੇ ਬੱਚੇ ਵਰਗਾ ਹੋਵੇ ਜਿਵੇਂ ਜਾ ਇਹ ਬਾਲਕ ਹੈ। ਸੁਭਾਵਕ ਕੇ ਗੁਰੂ ਰਾਮਦਾਸ ਸਾਹਿਬ ਵੱਲ ਇਸ਼ਾਰਾ ਕਰਕੇ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਬੜੇ ਸੁੰਦਰ ਸਰੂਪ ਸਨ, ਤੇ ਵੇਖ ਕੇ ਵੀ ਇਹੋ ਜਿਹਾ ਸੋਹਣਾ ਸੁਨੱਖਾ ਹੋਵੇ, ਇਹੋ ਜਿਹਾ ਸੁੰਦਰ ਬਾਲਕ ਹੋਵੇ, ਜੇ ਆਪ ਜੀ ਦੀ ਲੜਕੀ ਭਾਨੀ ਵਾਸਤੇ ਜਿਸ ਵਰ ਦੀ ਭਾਲ ਕਰਦੀ ਆ ਇਹੋ ਜਿਹਾ ਵਰ ਲੱਭ ਲਈਏ।
ਸੁਣ ਬਚ ਬੇਪਰ ਮੌਨ ਗੈਲੀਨੀ, ਕਿਸੇ ਬੁਲਾਵੋ ਗੁਰ ਕਹਿ ਦੀਨੀ।
ਮਹਾਰਾਜ ਜੀ ਨੂੰ ਇਹ ਗੱਲ ਕਹਿ ਕੇ ਪੰਡਿਤ ਜੀ ਤਾਂ ਚੁੱਪ ਕਰ ਗਏ ਕਿ ਮਹਾਰਾਜ ਜੀ ਇਹੋ ਜਿਹਾ ਵਰ ਹੋਵੇ ਜਿਹੜਾ ਲੱਭੀਏ, ਇਹੋ ਜਿਹਾ ਹੋਵੇ ਬਾਲਕ, ਤੇ ਇਹ ਕਹਿ ਕੇ ਪੰਡਿਤ ਜੀ ਚੁੱਪ ਕਰ ਗਏ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਇਹ ਜਿਹੜਾ ਸਾਹਮਣੇ ਬੱਚਾ ਸੇਵਾ ਕਰ ਰਿਹਾ ਇਹਨੂੰ ਸਾਡੇ ਕੋਲ ਸੱਦ ਕੇ ਲਿਆਓ, ਇਸ ਬਾਲਕ ਨੂੰ ਸਾਡੇ ਕੋਲ ਬੁਲਾ ਕੇ ਲਿਆਓ।
ਸੁਣ ਬਿਪਰ ਰਾਮਦਾਸ ਬੁਲਾਵਾ, ਹਾਈ ਗੁਰੂ ਟਿਗ ਸੀਸ ਨਿਵਾਵਾ।
ਪੰਡਿਤ ਜੀ ਗਏ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਸੱਦ ਲਿਆ, ਕੋਲ ਬੁਲਾ ਲਿਆ, ਤੇ ਨਾਲੇ ਸਤਿਗੁਰਾਂ ਨੇ ਇਹ ਵੀ ਬਚਨ ਕਹਿ ਦਿੱਤੇ ਕਿ ਪੰਡਿਤ ਜੀ ਇਸ ਬਾਲਕ ਸਮ ਹੋਰ ਕੋਈ ਨਹੀਂ ਇਹਦੇ ਜੈਸਾ ਇਹੀ ਹੈ। ਤੁਸੀਂ ਆਖਿਆ ਵੀ ਇਸ ਬਾਲਕ ਵਰਗਾ ਕੋਈ ਹੋਰ ਬਾਲਕ ਹੋਵੇ, ਇਹਦੇ ਵਰਗਾ ਤਾਂ ਹੋਰ ਕੋਈ ਹੋ ਹੀ ਨਹੀਂ ਸਕਦਾ, ਇਹਦੇ ਵਰਗਾ ਤਾਂ ਫਿਰ ਇਹੀ ਹੈ, ਜਾਓ ਇਹਨੂੰ ਸੱਦ ਕੇ ਲਿਆਓ। ਤੇ ਪੰਡਿਤ ਜੀ ਉਸੇ ਵੇਲੇ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾ ਲਿਆ ਏ, ਤੇ ਧੰਨ ਗੁਰੂ ਰਾਮਦਾਸ ਜੀ ਚੱਲ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਆਏ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੜੇ ਪਿਆਰ ਨਾਲ ਸ੍ਰੀ ਰਾਮਦਾਸ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ,
ਹੱਥ ਜੋੜ ਬੈਠਿਓ ਗੁਰਪਾਸ ਅਮਰਦਾਸ ਗੁਰਬਾਖ ਪ੍ਰਕਾਸ਼।
ਹੱਥ ਜੋੜ ਕੇ ਸਤਿਗੁਰਾਂ ਦੇ ਕੋਲ ਬੈਠ ਗਏ, ਸਤਿਗੁਰਾਂ ਦੇ ਚਰਨਾਂ ਚ ਬਹਿ ਗਏ ਸ੍ਰੀ ਰਾਮਦਾਸ ਜੀ, ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚਰਨਾਂ ਚ ਬੈਠੇ ਉਹਨਾਂ ਵੱਲ ਵੇਖ ਕੇ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਕਾਕੋ ਸੁੱਤ ਕੋ ਜਾਤ ਸਥਾਨਾ, ਕਹੋ ਮੋਏ ਠਿਗ ਸਭ ਬਿਧ ਦਾਨਾ।
ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਬਾਲਕ ਇਹ ਦੱਸੋ ਵੀ ਤੂੰ ਪੁੱਤਰ ਕਿਹਦਾ ਹੈ, ਕਾਕੋ ਸੁੱਤ ਕੋ ਜਾਤ ਸਥਾਨਾ, ਤੇਰਾ ਵਰਨ ਕਿਹੜਾ ਹੈ, ਸਥਾਨ ਕਿਹੜਾ ਹੈ, ਕਿਸ ਜਗ੍ਹਾ ਤੇ ਰਹਿਣ ਵਾਲਾ ਹੈ, ਔਰ ਸਾਡੇ ਕੋਲ ਤੁਸੀਂ ਇੱਥੇ ਆਏ ਹੋ, ਤੁਸੀਂ ਆਪਣਾ ਸਾਰਾ ਵੇਰਵਾ ਮੈਨੂੰ ਆਪ ਸੁਣਾਓ ਕਿ ਤੁਸੀਂ ਕਿਸ ਨਗਰ ਦੇ ਰਹਿਣ ਵਾਲੇ ਹੋ, ਕਿਹਦੇ ਪੁੱਤਰ ਹੋ।
ਸੋਧ ਬੰਸ ਲਾਪੁਰ ਪ੍ਰਭ ਬਾਸਾ, ਸੁਤ ਹਰਿਦਾਸ ਨਾਮ ਰਾਮਦਾਸਾ।
ਗੁਰੂ ਰਾਮਦਾਸ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਸਤਿਗੁਰੂ ਜੀ ਮੇਰਾ ਸੋਢੀ ਬੰਸ ਹੈ, ਸੋਢ ਬੰਸ ਦੇ ਵਿਚ ਮੈਂ ਜਨਮ ਲਿਆ, ਔਰ ਪਿਤਾ ਮੇਰੇ ਦਾ ਨਾਂ ਹੈ ਹਰਿਦਾਸ, ਹਰਿਦਾਸ ਸੋਢੀ ਉਹ ਮੇਰੇ ਪਿਤਾ ਜੀ ਨੇ, ਔਰ ਲਾਹੌਰ ਨਗਰ ਦਾ ਮੈਂ ਰਹਿਣ ਵਾਲਾ ਹਾਂ, ਉਥੋਂ ਦਾ ਮੇਰਾ ਜਨਮ ਸਥਾਨ ਹੈ।
ਸੁਣ ਬਚ ਹਰਖੇ ਪਰਮ ਕਿਰਪਾਲਾ, ਲਿਖ ਪਤਰੀ ਲਾਪੁਰ ਤਤਕਾਲਾ।
ਮੇਰਾ ਨਾਂ ਜੇ ਆਪ ਜੀ ਪੁੱਛੋ ਤੇ ਮੇਰਾ ਨਾਮ ਰਾਮਦਾਸ ਹੈ, ਪਹਿਲਾ ਨਾਂ ਸਤਿਗੁਰਾਂ ਦਾ ਭਾਈ ਜੇਠਾ ਕਰਕੇ ਵੀ ਆਉਂਦਾ ਹੈ, ਤੇ ਰਾਮਦਾਸ ਵੀ ਗੁਰੂ ਘਰ ਦੇ ਵਿਚ ਸਤਿਗੁਰਾਂ ਦਾ ਨਾਮ ਪ੍ਰਗਟ ਹੋਇਆ। ਕਹਿਣ ਲੱਗੇ ਮਹਾਰਾਜ ਜੀ ਮੇਰਾ ਨਾਮ ਸ੍ਰੀ ਰਾਮਦਾਸ ਹੈ, ਔਰ ਹਰਿਦਾਸ ਜੀ ਮੇਰੇ ਪਿਤਾ ਜੀ ਨੇ, ਲਾਹੌਰ ਦਾ ਮੈਂ ਰਹਿਣ ਵਾਲਾ ਹਾਂ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ, ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।
ਲਿਖ ਪਤਰੀ ਲਾਪੁਰ ਤਤਕਾਲਾ।
ਮਹਾਰਾਜ ਜੀ ਕਹਿੰਦੇ ਭਾਈ ਫਿਰ ਛੇਤੀ ਕਰੋ, ਇਨ੍ਹਾਂ ਦੇ ਜਿਹੜੇ ਪਰਿਵਾਰ ਦੇ ਜੀ ਨੇ ਉਨ੍ਹਾਂ ਨੂੰ ਚਿੱਠੀ ਲਿਖੋ ਲਾਹੌਰ, ਤੇ ਚਿੱਠੀ ਲਿਖ ਕੇ ਛੇਤੀ ਨਾਲ ਉਨ੍ਹਾਂ ਨੂੰ ਸਾਡੇ ਕੋਲ ਇੱਥੇ ਸੱਦ ਲਓ, ਬੁਲਾ ਲਓ।
ਲੀਨ ਸਦਾਏ ਮਾਤ ਪਿਤ ਤਵੈ, ਕਰੀ ਸਗਾਈ ਹਰਕਤ ਸਵੈ।
ਰਾਮਦਾਸ ਜੀ ਦੇ ਪਰਿਵਾਰ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਲਾਹੌਰ, ਉਨ੍ਹਾਂ ਨੂੰ ਲਾਹੌਰ ਤੋਂ ਸਤਿਗੁਰਾਂ ਨੇ ਆਪਣੇ ਕੋਲ ਸੱਦ ਲਿਆ। ਉਸੇ ਕੁਝ ਸਮੇਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੀ ਸਗਾਈ ਉਹ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਾਲ ਕੀਤੀ ਹੈ।
ਕੁਛ ਕਾਲ ਲੈ ਕਰਿਓ ਵਿਵਾਹ, ਸਭਿਆਂ ਬੀਚ ਭਇਓ ਉਤਸ਼ਾਹ।
ਇਸ ਤਰ੍ਹਾਂ ਕੁਝ ਸਮਾਂ ਬੀਤਿਆ, ਕੁਝ ਸਮੇਂ ਬਾਅਦ ਸਤਿਗੁਰਾਂ ਨੇ ਆਪਣੀ ਹਜ਼ੂਰੀ ਵਿਚ ਬੀਬੀ ਭਾਨੀ ਦੀ ਸ਼ਾਦੀ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਾਲ ਕੀਤੀ ਹੈ। ਸਭ ਵਿਚ ਬੜਾ ਭਾਰੀ ਉਤਸ਼ਾਹ ਹੋਇਆ, ਉਤਸਵ ਮਨਾਏ ਗਏ, ਖੁਸ਼ੀਆਂ ਮਨਾਈਆਂ ਗਈਆਂ।
ਤਿੰਨ ਕੋ ਵਿਦਾ ਕੀ ਨਲਾਉ ਪੁਰ ਕੋ ਪਾਸ ਰਹੇ ਅਨਗਾਮੀ ਗੁਰ ਕੋ।
ਰਾਮਦਾਸ ਜੀ ਨੇ ਆਪਣੇ ਪਰਿਵਾਰ ਦੇ ਬਾਕੀ ਸਾਰੇ ਜੀਆਂ ਨੂੰ ਵਿਦਾ ਕਰ ਦਿੱਤਾ ਵੀ ਤੁਸੀਂ ਜਾਓ, ਮੈਂ ਨਹੀਂ ਜਾਣਾ, ਮੈਂ ਤਾਂ ਸਤਿਗੁਰੂ ਜੀ ਦੇ ਚਰਨਾਂ ਵਿਚ ਰਹਿ ਕੇ ਇੱਥੇ ਹੀ ਸੇਵਾ ਕਰਨੀ। ਸ਼ਾਦੀ ਤੋਂ ਬਾਅਦ ਵੀ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਘਰ ਵਿਚ ਹੀ ਰਹੇ ਔਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਦੇ ਰਹੇ।
ਸੇਵਾ ਕਰੈ ਸਕਲ ਗੁਣ ਖਾਨੀ ਜੋ ਪਾਖੇ ਗੁਰ ਆਏ ਸੁਮਾਨੀ।
ਗੁਰੂ ਘਰ ਦੀ ਸਰਵ ਪ੍ਰਕਾਰ ਦੀ ਸੇਵਾ ਗੁਣਾ ਦੇ ਖਾਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਰਦੇ ਨੇ, ਜਿਨ੍ਹਾਂ ਚ ਸਾਰੇ ਗੁਣ ਨੇ। ਸਮਗਰ ਗੁਣਾ ਦੇ ਧਾਰਨੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੀ ਦਰ ਘਰ ਦੀ ਸੇਵਾ ਕਰਦੇ ਨੇ। ਜੋ ਸਤਿਗੁਰੂ ਜੀ ਆਪਣੇ ਮੁਖੋਂ ਕਹਿ ਦਿੰਦੇ ਨੇ, ਜੇ ਰਾਤ ਨੂੰ ਦਿਨ ਕਹਿ ਦਿੱਤਾ ਤੇ ਤਾਂ ਵੀ ਸੱਤ ਕਿਹਾ ਵੀ ਮਹਾਰਾਜ ਸੱਤ ਹੈ। ਇਹੋ ਜੀ ਸੇਵਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਰਦੇ ਨੇ।
ਯਾ ਬਿਦ ਸੰਮਤ ਬੋਸ ਬਿਤਾਏ ਸੇਵਾ ਕਰ ਸਕਲ ਹਰ ਖਾਏ।
ਇਸ ਤਰ੍ਹਾਂ ਕੁਝ ਸਾਲ ਬੀਤ ਗਏ, ਸੇਵਾ ਕਰਦਿਆਂ ਮਹਾਰਾਜ ਜੀ ਨੂੰ ਬੜਾ ਪ੍ਰਸੰਨ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਰਾਮਦਾਸ ਸਾਹਿਬ ਜੀ ਤੇ ਬੜੇ ਪ੍ਰਸੰਨ ਰਹਿੰਦੇ ਨੇ, ਬੜੀਆਂ ਖੁਸ਼ੀਆਂ ਕਰਦੇ ਨੇ। ਇਸੇ ਤਰ੍ਹਾਂ ਸਾਲ ਬੀਤੇ, ਬੀਬੀ ਭਾਨੀ ਜੀ ਵੀ ਬੜੇ ਵੱਡੇ ਮਹਾਨ ਸੇਵਕ ਸਨ। ਉਨ੍ਹਾਂ ਦੀ ਸੇਵਾ ਦਾ ਵੀ ਅੱਗੇ ਜ਼ਿਕਰ ਆਉਣਾ ਹੈ ਕਿ ਜਿਨ੍ਹਾਂ ਨੇ ਬੜੀ ਭਾਰੀ ਤਪੱਸਿਆ ਕੀਤੀ, ਘਾਲਣਾ ਘਾਲੀ ਬੀਬੀ ਭਾਨੀ ਨੇ, ਤਾਂ ਹੀ ਵਰ ਮਿਲੇ ਸਨ ਕਿ ਗੁਰਤਾ ਗੱਦੀ ਮੇਰੀ ਅੰਸ਼ ਵੰਸ਼ ਵਿਚ ਹੀ ਰਹੇ। ਉਹ ਵਰ ਵੀ ਦੇ ਕੇ ਗੁਰੂ ਅਮਰਦਾਸ ਸਾਹਿਬ ਨੇ ਬੀਬੀ ਭਾਨੀ ਨੂੰ ਨਿਵਾਜਿਆ। ਦੁਨੀਆਂ ਦੇ ਇਤਿਹਾਸ ਵਿਚ ਅਗਰ ਸਭ ਤੋਂ ਸ੍ਰੇਸ਼ਟ ਭਾਗਾਂ ਵਾਲੀ ਕੋਈ ਇਸਤਰੀ ਹੋਈ ਹੈ ਤਾਂ ਉਹ ਸਿਰਫ ਬੀਬੀ ਭਾਨੀ ਜੀ ਸਨ, ਜਿਨ੍ਹਾਂ ਦੇ ਪਿਤਾ ਗੁਰਦੇਵ ਨੇ, ਪਤੀ ਗੁਰਦੇਵ ਨੇ, ਪੁੱਤਰ ਵੀ ਗੁਰਦੇਵ ਨੇ, ਪੋਤਰਾ ਵੀ ਗੁਰੂ ਹੈ, ਪੜਪੋਤਰਾ ਵੀ ਅੱਗੇ ਗੁਰੂ ਹੈ, ਤੇ ਇਹੋ ਜੀ ਮਹਾਨ ਉੱਚੀ ਮਾਂ ਬੀਬੀ ਭਾਨੀ ਹੋਈ। ਸੋ ਬੀਬੀ ਭਾਨੀ ਜੀ ਉਨ੍ਹਾਂ ਨੇ ਵੀ ਗੁਰੂ ਘਰ ਦੀ ਬੜੀ ਸੇਵਾ ਕੀਤੀ। ਗੁਰੂ ਰਾਮਦਾਸ ਸਾਹਿਬ ਜੀ ਨੇ, ਦੰਪਤੀ ਦੋਵਾਂ ਜੀਆਂ ਨੇ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਦਿਆਂ ਕੁਝ ਸਮਾਂ ਬਤੀਤ ਕੀਤਾ। ਸਤਿਗੁਰੂ ਜੀ ਦੀ ਸੇਵਾ ਕਰਕੇ ਮਹਾਰਾਜ ਜੀ ਨੂੰ ਪ੍ਰਸੰਨ ਕਰਕੇ ਰਿਝਾਇਆ।
ਸੰਮਤ 1604
ਸੰਮਤ 1605 ਬਿਕਰਮੀ ਦਾ ਸਮਾਂ ਆਇਆ।
ਜਨਮਿਓ ਪ੍ਰਿਥੀਆ ਪ੍ਰਤਮ ਹੰਕਾਰੇ
ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸੰਮਤ 1605 ਬਿਕਰਮੀ ਵਿਚ ਸਭ ਤੋਂ ਵੱਡੇ ਸਪੁੱਤਰ ਦਾ ਜਨਮ ਹੋਇਆ, ਜਿਹੜਾ ਵੱਡਾ ਹੰਕਾਰੀ ਸੀ। ਇਹਦਾ ਨਾਂ ਸੀ ਪ੍ਰਿਥੀ ਚੰਦ। ਭਾਈ ਗੁਰਦਾਸ ਨੇ ਇਹਨੂੰ ਮੀਣਾ ਲਿਖਿਆ ਵੀ ਇਹ ਪ੍ਰਿਥੀਏ ਕੇ ਮੀਣੇ ਨੇ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਵੱਡੇ ਪੁੱਤਰ ਦਾ ਜਨਮ ਹੋਇਆ ਹੈ ਸੰਮਤ 1605 ਬਿਕਰਮੀ ਵਿਚ। ਇਹਦਾ ਨਾਂ ਪ੍ਰਿਥੀ ਚੰਦ ਹੈ, ਜੋ ਬੜਾ ਵੱਡਾ ਹੰਕਾਰੀ ਹੋਇਆ, ਜਿਹਨੇ ਗੁਰੂ ਸਾਹਿਬਾਂ ਦੇ ਨਾਲ ਬੜਾ ਵੈਰ ਕਮਾਇਆ, ਦੁਸ਼ਮਣੀ ਕਮਾਈ ਹੈ।
ਹਿਰਦੈ ਆਨੰਦਤ ਦੰਬਤੀ ਹੈ ਕੈ ਪ੍ਰਿਤ ਪਾਰਿਓ ਬੋਲਾ ਦਿਲ ਡੈ ਕੈ।
ਬੜਾ ਆਨੰਦ ਹੋਇਆ ਵੀ ਸਾਡੇ ਘਰ ਪੁੱਤਰ ਹੋਇਆ, ਤੇ ਬੜੇ ਲਾੜ ਨਾਲ ਪੁੱਤਰ ਦੀ ਪਰਵਰਿਸ਼ ਕੀਤੀ ਹੈ। ਗੁਰਸਿੱਖੀ ਦੇ ਸੰਸਕਾਰ ਘਰ ਚੋਂ ਮਿਲੇ ਪਰ ਪ੍ਰਿਥੀ ਚੰਦ ਨੇ ਧਾਰਨ ਨਹੀਂ ਕੀਤੇ। ਖਾਲਸਾ ਜੀ, ਇੱਥੇ ਦੱਸਿਆ ਜਾ ਰਿਹਾ, ਸੰਕੇਤ ਹੈ ਕਿ ਜੇ ਰਾਕਸ਼ ਦੇ ਘਰ ਚ ਪ੍ਰਹਿਲਾਦ ਵਰਗੇ ਭਗਤ ਦਾ ਜਨਮ ਹੋ ਸਕਦਾ ਹੈ, ਤੇ ਮਹਾਨ ਅਵਤਾਰੀ ਸਤਿਗੁਰਾਂ ਦੇ ਗ੍ਰਹਿ ਵਿਖੇ ਹਰਨਾਕਸ਼ ਵਰਗੇ ਪ੍ਰਿਥੀ ਦਾ ਜਨਮ ਵੀ ਹੋ ਸਕਦਾ, ਰਾਕਸ਼ ਦਾ ਜਨਮ ਵੀ ਹੋ ਸਕਦਾ। ਇਹਦੇ ਵਿਚ ਕੋਈ ਵੱਡੀ ਜਾਤ ਦੀ ਵਿਡੰਬਨਾ ਨਹੀਂ ਹੈ। ਹਾਲਾਂਕਿ ਘਰ ਚ ਗੁਰਸਿੱਖੀ ਵਾਲਾ ਮਾਹੌਲ ਮਿਲਿਆ, ਗੁਰਸਿੱਖੀ ਵਾਲੇ ਸੰਸਕਾਰ ਮਿਲੇ, ਪਰ ਕਰਮ ਮਾੜੇ ਸਨ, ਖੋਟੀ ਬਿਰਤੀ ਸੀ, ਜਿਸ ਕਰਕੇ ਪ੍ਰਿਥੀ ਨੇ ਉਹ ਚੰਗੇ ਸੰਸਕਾਰ ਗ੍ਰਹਿਣ ਹੀ ਨਹੀਂ ਕੀਤੇ। ਮਾੜੇ ਪਾਸੇ ਸੁਰਤੀ ਚੱਲੀ, ਭੈੜੇ ਪਾਸੇ ਸੁਰਤ ਚੱਲੀ, ਕਿਉਂਕਿ ਬਾਂਸ ਚੰਦਨ ਦੀ ਜੜ ਚ ਵੀ ਪੈਦਾ ਹੋ ਕੇ ਕਦੇ ਸੁਗੰਧੀ ਵਾਲਾ ਨਹੀਂ ਹੁੰਦਾ, ਉਹ ਚੰਦਨ ਦੀ ਜੜ ਚ ਪੈਦਾ ਹੋਇਆ ਵੀ ਖੋਖਲਾ ਤੇ ਫੋਕਾ ਰਹਿੰਦਾ, ਉਹਦੇ ਚ ਸੁਗੰਧੀ ਨਹੀਂ ਆਉਂਦੀ, ਕਿਉਂਕਿ ਬਾਂਸ ਵਡਾਈ ਬੂਢਿਆ, ਉਹ ਆਪਣੀ ਵਡਿਆਈ ਵਿਚ ਡੁੱਬਿਆ ਰਹਿੰਦਾ, ਹੰਕਾਰ ਵਿਚ ਹੀ ਰਹਿੰਦਾ। ਗੁਰੂ ਘਰ ਦੇ ਵਿਚ ਬਾਬੇ ਪ੍ਰਿਥੀ ਚੰਦ ਦੀ ਪਰਵਰਿਸ਼ ਹੋਈ ਹੈ, ਬੜੇ ਭਾਰੀ ਲਾਡ ਲੜਾ ਕੇ ਮਾਤਾ ਭਾਨੀ ਨੇ ਗੁਰਸਿੱਖੀ ਦੀਆਂ ਸਾਖੀਆਂ ਸੁਣਾ ਸੁਣਾ ਕੇ ਪ੍ਰਿਥੀ ਚੰਦ ਨੂੰ ਪਾਲਿਆ ਹੈ।
ਸਮਾਂ ਬਿਤਾਇਓ ਕੇਤਕ ਧਾਮ ਜਨਮਿਓ ਮਹਾਦੇਵ ਅਭਰਾਮ।
ਕੁਝ ਸਮਾਂ ਬੀਤਿਆ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਦੂਸਰੇ ਸਪੁੱਤਰ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ। ਬਾਬਾ ਮਹਾਦੇਵ ਜੀ ਵੀ ਬੜੀ ਸਾਧੂ ਅਲਮਸਤ ਅਵਸਥਾ ਦੇ ਧਾਰਨੀ ਸਨ, ਵਿਰਕਤ ਅਵਸਥਾ ਸੀ ਬਿਲਕੁਲ ਹੀ, ਵੈਰਾਗੀ ਸਾਧੂ ਸਨ, ਪੂਰਨ ਵੈਰਾਗੀ ਅਵਸਥਾ ਸੀ। ਬਾਬਾ ਮਹਾਦੇਵ ਜੀ ਦਾ ਜਨਮ ਸਮਾਂ ਪਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ।
ਸਮਤ ਖੋੜਸ ਸਹਿਰ ਅਸ਼ਟ ਪ੍ਰਤਪਾਰੇ ਦੋਨੋਂ ਕਰ ਪੁਸ਼ਟ।
ਸਮਤ 1608 ਬਿਕਰਮੀ ਵਿਚ ਬਾਬਾ ਮਹਾਦੇਵ ਜੀ ਦਾ, ਬਾਬੇ ਪ੍ਰਿਥੀ ਚੰਦ ਤੋਂ ਠੀਕ 2 ਸਾਲ ਬਾਅਦ ਬਾਬੇ ਮਹਾਦੇਵ ਦਾ 1608 ਦੇ ਵਿਚ 3 ਸਾਲ ਬਾਅਦ ਜਨਮ ਹੋਇਆ। ਤੋ ਇਨ੍ਹਾਂ ਦੋਹਾਂ ਦੀ ਪਰਵਰਿਸ਼ ਮਾਤਾ ਭਾਨੀ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ ਹੈ।
1610 ਉਪਰ ਭਏ ਬਦੀ ਵਿਸਾਖ ਸਪਤਮੀ ਥੀਏ।
ਆਖਰਕਾਰ ਉਹ ਭਾਗਾਂ ਭਰਿਆ ਸਾਲ ਵੀ ਆਇਆ, ਇਹ ਸਾਲ ਹੈ ਸੰਮਤ 1610 ਤੇ ਵਿਸਾਖ ਦੀ ਬਦੀ ਦੀ ਸਪਤਮੀ ਦੀ ਤਰੀਕ ਹੈ, ਸਪਤਮੀ ਦੀ ਤਿਥ ਹੈ।
ਮੇਕ ਪ੍ਰਵਿਸ਼ਟ 8-10 ਕੇਰਾ ਮੰਗਲਵਾਰ ਲਗਨ ਚਬੇਰਾ।
ਕਹਿੰਦੇ ਮੇਖ ਦਾ ਮਹੀਨਾ ਪ੍ਰਵਿਸ਼ਟ ਹੋਇਆ ਹੈ 8-10 ਯਾਨੀ ਕਿ 18 ਤਰੀਕ ਸੀ ਉਸ ਸਮੇਂ ਦੇਸੀ ਮਹੀਨੇ ਦੀ। ਮੰਗਲਵਾਰ ਦਾ ਸ਼ੁਭ ਦਿਹਾੜਾ ਹੈ, ਸ਼ੁਭ ਲਗਨ ਨੇ, ਸ਼ੁਭ ਵਾਰ ਹੈ।
ਜੁਗ ਮੰਗ ਜਾਮ ਜਾਮ ਨੀ ਜਬੈ ਉਤੇ ਨਿਛਤਰ ਰੋਹਿਣੀ ਤਬੈ।
ਪਹਿਰ ਰਾਤ ਬੀਤੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, 2 ਪਹਿਰ ਰਾਤ ਬਾਕੀ ਰਹਿੰਦੀ ਸੀ, ਨਛੱਤਰ ਰੋਣੀ ਦਾ ਸਮਾਂ ਸੀ ਉਸ ਸਮੇਂ। ਬੜਾ ਸ਼ੁਭ ਸਮਾਂ, ਸ਼ੁਭ ਵਾਰ, ਸ਼ੁਭ ਤਿਥ, ਸ਼ੁਭ ਸਾਲ ਹੈ।
ਸ਼੍ਰੀ ਗੁਰੂ ਅਰਜਨ ਕੁਲ ਨਭ ਚੰਦ ਲੀਨੋ ਜਨਮ ਆਨੰਦ ਬਿਲੰਦ।
ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਤੀਸਰੇ ਸਪੁੱਤਰ ਦਾ ਅਵਤਾਰ ਹੋਇਆ ਹੈ, ਇਨ੍ਹਾਂ ਦਾ ਨਾਮ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤੀਸਰੇ ਸਪੁੱਤਰ ਦਾ ਅਵਤਾਰ ਹੋਇਆ। ਕਹਿੰਦੇ ਕੁਲ ਨਭ ਚੰਦ ਸੋਢੀਆਂ ਦੀ ਕੁਲ ਦੇ ਆਕਾਸ਼ ਵਿਚ, ਗੁਰੂ ਕੁਲ ਦੇ ਆਕਾਸ਼ ਵਿਚ ਮਾਨੋ ਚੰਦਰਮਾ ਬਣ ਕੇ ਚੜੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ। ਤੇ ਲੀਨੋ ਜਨਮ ਆਨੰਦ ਬਿਲੰਦ, ਜਦੋਂ ਅਵਤਾਰ ਹੋਇਆ ਗੁਰੂ ਅਰਜਨ ਸਾਹਿਬ ਦਾ, ਬੜੇ ਭਾਰੀ ਆਨੰਦ, ਬੜੀਆਂ ਖੁਸ਼ੀਆਂ, ਬੜੇ ਖੇੜੇ ਉਹ ਸਰਬ ਪਾਸੇ ਮਨਾਏ ਗਏ।
ਸਦਨ ਨਾਨਕੇ ਪਏ ਬਡੇਰੇ ਬਾਲ ਆਰ ਬਲ ਤਰਨ ਸੁਫੇਰੇ।
ਨਾਨਕੇ ਪਿੰਡ ਦੇ ਵਿਚ ਹੀ ਅਵਤਾਰ ਹੋਇਆ ਗੁਰੂ ਅਰਜਨ ਸਾਹਿਬ ਦਾ, ਗੋਇੰਦਵਾਲ ਸਾਹਿਬ ਵਿਖੇ। ਉੱਥੇ ਅੱਜ ਵੀ ਚੁਬਾਰਾ ਸਾਹਿਬ ਦੇ ਲਾਗੇ ਉਹ ਜਗ੍ਹਾ ਸਤਿਗੁਰਾਂ ਦੇ ਪ੍ਰਕਾਸ਼ ਅਸਥਾਨ ਵਾਲੀ ਮੌਜੂਦ ਹੈ, ਜਿੱਥੇ ਪੰਜਵੇਂ ਬਾਪੂ ਧੰਨ ਗੁਰੂ ਅਰਜਨ ਸਾਹਿਬ ਦਾ ਅਵਤਾਰ ਹੋਇਆ। ਕਹਿੰਦੇ ਨਾਨਕੇ ਪਿੰਡ ਵਿਚ ਹੀ ਸਤਿਗੁਰਾਂ ਦਾ ਅਵਤਾਰ ਹੋਇਆ, ਨਾਨਕਿਆਂ ਦੇ ਘਰ ਚ ਹੀ, ਉਥੇ ਹੀ ਬਚਪਨ ਬੀਤਿਆ, ਉਥੇ ਹੀ ਜਵਾਨ ਹੋਏ ਗੁਰੂ ਅਰਜਨ ਸਾਹਿਬ, ਉਥੇ ਹੀ ਭਰ ਜਵਾਨੀ ਦੀ ਅਵਸਥਾ ਚ ਪਹੁੰਚੇ, ਉਥੇ ਹੀ ਬਚਪਨ ਵਿਚ ਬਾਲ ਲੀਲਾ ਕਰਦਿਆਂ ਗੁਰੂ ਅਮਰਦਾਸ ਸਾਹਿਬ ਕੋਲੋਂ ਵਰ ਵੀ ਮਿਲੇ ਕੇ ਦੋਇ ਥਾ ਬਾਣੀ ਕਾ ਬੋਇ ਥਾ, ਇਹ ਵਰ ਪ੍ਰਾਪਤ ਕੀਤੇ ਨੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ। ਇਹਦਾ 3 ਪੁੱਤਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਏ ਨੇ। ਇਹ ਸਤਿਗੁਰਾਂ ਦੀ ਬੰਸਾਵਲੀ, ਕੁਝ ਕੁ ਬੰਸਾਵਲੀ ਦੀ ਕਥਾ ਉਹ ਭਾਈ ਸੰਤੋਖ ਸਿੰਘ ਜੀ ਨੇ ਸਾਨੂੰ ਸੁਣਾਈ ਹੈ।
ਵਿਆਹ ਆਦ ਮੰਗਲ ਜੇ ਨਾਨਾ ਹੋਏ ਗੋਇੰਦਵਾਲ ਮਾਨਾ।
ਜੀ ਦੇ ਵਿਆਹ ਆਦਿਕ ਦੇ ਜਿਹੜੇ ਮੰਗਲ ਨੇ, ਅਨੇਕ ਪ੍ਰਕਾਰ ਦੀਆਂ ਖੁਸ਼ੀਆਂ, ਬਾਬੇ ਪ੍ਰਿਥੀ ਚੰਦ ਦੀ ਸ਼ਾਦੀ ਤੇ ਫਿਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਦੀ ਵਿਵਾਹ ਜਿਹੜੇ ਹਨ, ਇਹ ਸਾਰੇ ਮੰਗਲ ਖੁਸ਼ੀਆਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਹੀ ਹੋਏ ਨੇ।
ਮਹਿਲਾ ਗੰਗਾ ਅਰਜਨ ਪਿਆਰੀ ਰਹੇ ਆਨੰਦ ਸਦਾ ਸੁਖਕਾਰੇ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਪੂਜਨੀਕ ਮਾਤਾ ਮਾਤਾ ਗੰਗਾ ਜੀ, ਉਨ੍ਹਾਂ ਦੀ ਸ਼ਾਦੀ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨਾਲ ਜਦੋਂ ਹੋਈ ਤੇ ਉਨ੍ਹਾਂ ਦੀ ਡੋਲੀ ਵੀ ਪਹਿਲੀ ਵਾਰ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਹੀ ਆਈ। गोइंदवाल साहब विखे गुरु अर्जन साहब जी महाराज जी की शादी हुई। उथे कुछ समा माता गंगा जी सतगुरां दे नाल गोइंदवाल साहब रह के बतीत किया।
दोहेरा अकबर को मंत्री उतो विपर वीर बल नाम।
ए ते सी गुरु रामदास साहब जी महाराज जी का संक्षिप्त जिहा जीवन के गुरु साहब जी का अवतार किथे होया, किवें गुरु घर विच आउणा होया, महाराज जी नाल सुमेल किवें होया, उन्हां दी संतान दा जिक्र। हुण इधर गुरु अमरदास साहब जी की कथा की लड़ी फिर अगे तोरदे ने भाई साहब। इधर एक जाति का ब्राह्मण है, इहदा नां है बीरबल। इहदे बड़े किसे मशहूर ने, बादशाह अकबर के नौ रत्ना विचों एक रत्न सी, बड़ा तेज ते शातर दिमाग सी बीरबल, बहुत ही तेज दिमाग होया ब्राह्मण। अकबर के नाल इहदे होर कई किसे प्रगट ने, कोई ना कोई कौतक लीला करके अकबर नूं विखाउंदा ही रहिंदा सी। अकबर बादशाह दा इह मंत्री सी, जाति दा ब्राह्मण है, उरे दा नाम बीरबल है।
पश्चिम दिशा मैं कर चढ़ियो जीत बुकाम।
इन्हें आख्या बादशाह अकबर नूं के इधर पश्चिम दी दिशा वाले पासे जड़ियां आशवात दियां पहाड़ियां ने, बर्फीला इलाका है, उस पासे कुछ इलाका बादशाह अकबर तो बागी हो गया। इन्हें आख्या बादशाह सलामत भी सारी जिंदगी हो गई है, मैनू तुहाड़े कोल ही इत्थे बैठे हां, हुण मैनू भी इजाजत दिओ, फौज दिओ कि मैं फौज लैके जावां ते मैं जंग दे मैदान दे विच भी अपनी कोई बहादुरी तुहानू विखावां कि जिहड़ा पछम दिशा दा इलाका है उस नूं जित के सर करके मैं वापस मुड़ के आवांगा।
जो पई रखै शाते संग सनेओ पृथक ना होन देत कब के ओ।
बादशाह अकबर बीरबल नाल बड़ा स्नेह करदा सी, इहदे नाल बहुत ज्यादा इहदी गूढ़ी प्रीत सी अकबर दी, इतनी ज्यादा भी कदे भी बीरबल नूं अपनी अखां तों ओले नहीं सी होण दिंदा। जदों किते इक दिन भी बीरबल ने दी सभा च ना आउणा ते इहने खास करके उचेचे अपने अफसरां नूं भेजणा भी पता करो बीरबल क्यों नहीं आया। इन्ना ज्यादा बीरबल नाल हित करदा सी, कदे भी अपनी सभा विचों बीरबल नूं बाहर नहीं सी जाण दिंदा, अपने कोल ही रखदा सी।
हुण हार जब ते सिर आई कैत भयो मैं करों चढ़ाए।
वेखो जदों होनी आउंदी आ सिर ते बीरबल दी होनी आ गई, सारी उम्र बादशाह दे कोल रहा ते बादशाह नूं अपने कोलों कदे वखरा भी नहीं सी करदा, दूर भी नहीं सी करदा, पर होनी आ गई, होनी बुला लैंदी आपे जगह। कहिंदे मौत वाले स्थान ते व्यक्ति आप खुद चल के आउंदा, जगह उहदे तक नहीं जांदी। जिथे दी होनी लिखी सी, मौत लिखी सी, ओह होनी ने सद लिया। आप ही एक दिन बीरबल कहण लगा अकबर नूं बादशाह कि मैं चढ़ाई करनी है, मैं पछम दी दिशा जिहड़ी है तेरे तो बागी होई, उन्हां नूं सर करके फतेह करांगा।
सकलम वास तोर कर आमो बार बार को झगड़ चुकाओ।
कदे हर रोज कोई ना कोई मवासी आकी होया ही रहिंदा पछम दिशा विच, तुसी मैनू आग्या दिओ, मैं जिन्ने उत्थों दे बागी लोक उन्हां सारिआं नूं जित के तुहाडी शरण च पावांगा। उन्हां नूं जित के फिर सारिआं नूं जितण तों बाद सारे झगड़े मुका के रोज रोक दिया, झगड़े फौजा रोज ही भेजनिया पैंदियां ने, कदे कौन बागी हुंदा कदे कौन हुंदा, मैं एको वेरी सारिआं नूं जित के तुहाडे कोल वापस आवांगा।
सुने अकबर बो भयो प्रसन्न कहो बीरबल को तुम धन।
ये सुन के अकबर बड़ा खुश होया, उन्हूं बीरबल ते भरोसा भी बड़ा सी भी ये सियाणा बड़ा है, समझदार बड़ा है, बड़िया सियाणप दियां गल्लां करदा है, भी कोई सियाणप दी गल करके आएगा उस पासे। तो बीरबल ते बड़ा प्रसन्न होया अकबर, कहण लगा बीरबल तू धन है, तू बड़ा सियाणा है, तेरे जान दे नाल मेरे सारे काम जेड़े ने सिद्ध हो सकदे ने।
तू ए गए बिन काज न सरै और कुमत कर कोई न अरै।
मैं समझदा हां भी तेरे जान तो बिना उत्थे काम नहीं सरना, तू जाएगा ते तू सारे काम सवार लेगा, मैनू तेरे ते बड़ा भरोसा है कि तू बड़ा बुद्धिमान है, सियाणा है, उथे जाके तू मेरे काम सवारेगा, कोई होर जाएगा पता नहीं केड़े ढंग नाल उथे जाके जंग जिते के ना जिते, तेरे ते मैनू विश्वास है भी तेरे सामने कोई कुमत करके अड़न नहीं लगा।
बहु सेना इस संग चढ़ाई तो प्रैकला दे समंदाई।
बादशाह अकबर ने बड़िया फौजा बीरबल दे नाल चढ़ाईया, आख्या फौज लै जा जिनी तेनू चाहिए दी है। बहुत फौजा भेजिया, तोपां रैकले छोटे जंबूर बहुत सारे अस्त्र शस्त्र ओ फौजा नू दे के फौज दे नाल चढ़ाई है।
पिक समाज हंकार बिपर कै हथों शत्रु गण छिपर।
चलो अपने नाले ने फौज वेखी, तोपां वेखिया, रैकले वेखे, जंबूर वेखे, वेख्या भी मेरे नाल इन्नी फौज चली है। वेख के बीरबल दा मन जेड़ा हंकार नाल भर गया, हंकार नाल छाती चौड़ी करके कहिंदा बादशाह कौन है मेरे सामने जेड़ा अड़ सके, एडी फौज तू मेरे नाल भेजण लगा, एदे नाल तां मैं सारा हिंदुस्तान जित सकदा, पछम दिशा तां मायने की रखदी। एदा बड़े हंकार दे विच आया, हंकार दे विच आके बोलिया,
अकबर हरकत बाक बखाला लिख कर पान दियो परवाना।
अकबर बड़ा खुश होया बीरबल दी गल सुन के, ओदी दलेरी वेख के, बहादुरी वेख के, भी बड़े माण नाल इहने गल आखी। उन्हें खुश हो के अकबर बादशाह ने एक परवाना ओ लिख के बादशाह अकबर ने बीरबल दे हाथ च दिता है।
खत्री जात जितक जिस देश ग्राम के नगर बसंत हशेश।
परवाना ए लिख के दिता के सारे देश विच जिधरों तू लंघ के जाएगा, जिथे जिथे कोई खत्री है, सारे हिंदुस्तान विच जिधर भी तू जाएगा, जिथे जिथे भी कोई खत्री परिवार रहिंदा है, कोई खत्री रहिंदा है, उना खत्रियां दे कोल तेरा टैक्स है, उना दे कोलों कले कले घर प्रति एक रुपया तू उना कोलो लै सकदा है, शाही फरमान है।
एक कर एक रजत पण बैक मिले तो ए नमरी सिर कह कह।
ग्रामा नगरा दे विच जिन्ने खत्री जाति दे लोक रहिंदे ने, एक घर प्रति एक रुपया तेरा टैक्स उना वल बनेगा। तू ब्राह्मण है ते ब्राह्मण ओदा ही खत्रियां कोलों जजमाना कोलों पैसे लेंदे ने, दान लेंदे ने, एक घर प्रति एक रुपया जेड़ा हर एक खत्री है ओ तेनू दे के भेटा दे के मिलेगा, ए शाही परवाना है, ए बादशाही हुक्म है।
हिम सब लिखत दई कर हाथ लई बीरबल होए मद सात।
इदां दी ए लिखत लिख के बादशाह अकबर ने बीरबल नूं दित्ती। बीरबल ने बड़े माण दे नाल ए लिखत भी लै ली भी मेरी तां बड़ी वडियाई होवेगी, हर एक खत्री आके नाले रुपया भेट करेगा, मैनू नाले मत्था टेकणगे, हजारां रुपया मेरा लखां रुपया इहदे नाल ही इकट्ठा हो जाणा। बड़े मन दे विच माण करके हंकारी तां पहलां ही सी, होर ज्यादा हंकार बीरबल दे हिरदे च आ बणिया।
दिल्ली ते चढ़ कर आयो बड़ लश्कर जे संग सिदायो।
दिल्ली तो चढ़िया ते चढ़ के जदों चलिया ते बड़ा बड़ा लश्कर जाओ जलाल समेत। बीरबल दिल्ली तो चढ़िया ते लश्कर भी एदे नाल चढ़ के आया।
जाए देश जिस उतरे सोए खत्री आन मिले सब कोए।
जेड़े देश विच जाके उतरदा है उत्थों दे जेड़े खत्री ने एक एक रुपया दे के आके नूं मिलदे ने, जिवें शाही परवाना सी।
गिन गिन करन रजत पण देत खोज खोज इसके नर लेत।
कले घर दी खोज कर करके जेड़े पिंड च किन्ने घर ने पहला गिणती करो घरां दी, कले कले घर प्रति रुपया लैके आउणा। एदा इन्हें रुपये इकट्ठे करने शुरू कीते ने रस्ते विच।
इमही करत पे पट पीर उतरे आन बिपासा तीर।
करद्या करद्या चलद्या चलद्या एदे सूरमियां ने बड़ा जोर कीता रस्ते च लोकां नूं तंग करद्या करद्या, ए ब्यास दरिया दे कंडे ते आ पहुंचे ने।
करी सकेलन तरनी घनी तै कर पार परी सब अनी।
उस वेले बेड़े मंगा ले, बेड़िया ते सवार होके फौजा समेत इन्हे ब्यास दरिया पार कीता है।
गोइंदवाल शिवर को काला बिपर बीरबल चमो बिसाला।
गोइंदवाल साहब दे कोल आके ने डेरा कीता बीरबल ने, एदी होनी लै के आ रही है इनू सारिया थावां ते। गोइंदवाल साहब दे कोल आके ने डेरा कीता, पता लगा भी इथे गोइंदवाल साहब च खत्रियां दे बहुत परिवार ने, ਉਹਨਾਂ ਕੋਲੋਂ ਵੀ ਮੈਂ ਟੈਕਸ ਲੈਣਾ, ਗੁਰੂ ਅਮਰਦਾਸ ਜੀ ਰਹਿੰਦੇ ਨੇ ਇੱਥੇ ਉਹਨਾਂ ਕੋਲੋਂ ਵੀ ਟੈਕਸ ਲਵਾਂਗਾ, ਏਦਾਂ ਦੀ ਬਿਰਤੀ ਠਾਣ ਕੇ ਇੱਥੇ ਉਤਰਿਆ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਇਹਦੀ ਹੋਣੀ ਜੋ ਆਉਣ ਵਾਲੇ ਸਮੇਂ ਚ ਵਰਤਣੀ ਹੈ, ਉਹ ਸਤਿਗੁਰੂ ਜੀ ਆਪਣੇ ਮੁਖੋਂ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ